सच नाम करतार फुन्ने बाहर न आवन वार रहाओ बोलो सच नाम करतार फुन्ने बाहर न आवन वार रहाओ। गुरु बाबे नानक दे शब्द दी असी रहाओ दी तुक पढ़ी है और एदा असी ए शब्द दा ज्ञान लेना शुरू कीता है। महले पहरे दी जिहड़े जिन्ने भी शब्द है उन्हां नूं बाणी च लिखिया है उच हद्दी वैण। गुरु नानक दे शब्द हद्दां ही टप गए ज्ञान दियाँ। तो राय बलवंड सत्ता जी जिहड़े दो उस वार दे लिखारी है उन्हां चों लिखदे ने भी नानक ईसर जगन्नाथ उच हद्दी वैण विरक्योन। जिहड़े बाबे नानक दे शब्द है उन्हां दे हाथ पौणी जां उन्हां एडियां हद्दां टप गए उन्हां दे गीत वैण शब्द और उहो ही ईसर वड्डा पारा देवता महादेव ये जिहड़ा ईसर महादेव देवते सारे सी इन्हां बाबत लिखिया भी साडे लई सब कुछ नानक ही है उहदे शब्द ही है नानक ईसर और जगन्नाथ। इन्हों का जगन्नाथ बड़े 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 देवते पिछे मन्ने आ रखें बाबे नानक का तो मुकाबला ही कोई नहीं। नानक नानक ही ईश्वर है जगन्नाथ है और उन्हें की किया उच हद्दी वैण विरके आन वो शब्द हद्दा ही टप गए। इस करके उस शब्द की असी लाइन लै रहे हैं भी नाम बोल बोल के जपना पहला पौडा है जड़ा लख लख गेड़ा जीव ना देना है वो अगे लिखिया एक दू जीवों लख होए और चाहे लख लख गेड़ा आखिए एक नाम जगदीश एत राहे पत्ते पावड़ियाँ चढ़िए। पौड़ी पौड़ी अभ्यास दी करके अपने अंदर वाड़ और पर जीव नाल नाम जपता जाए तो एत राहे पत्ते पावड़ियाँ चढ़िए तो फिर तू एक मिक हो जाएगा जाके फिर उत्थे तेनू अनहद शब्द सुनेगा जाके एत राहे पत्ते पावड़ियाँ चढ़िए होए अकीस सुन गल्ला आकाश की उस वेले जाके तेनू फिर ना दे सुन गए ते लेकिन सारा काम स्टार्ट होएगा तेरी जीव नाल रसना नाल गेड़े देने रसना नाल बोल बोल के जपना ये साडा पहला पौडा है। और साडा पौड़ी की है संत का मार्ग धर्म की पौड़ी साडी पौड़ी धर्म दी है नाम जपन वाली अपने अंदर वड़ना है और दसम द्वार जो साडा गुरद्वारा है उत्थे ही अमृत चोना है उत्थे ही अनद शब्द वजना है अंदर वड़ के वजना है। ये जिहड़ा रास्ता है नाम नूं जीव नाल जप जप के ये ते रास्ते च तेरी पत है जे तू ये रास्ता ना अपनाया भावें सारी उम्र तू बाणियां पढ़दा रह पाठ करदा रह जे तू नाम नहीं जपया ते तू जमां दे वास ਕਿਉਂਕਿ ਜੋ ਬੋਲੇ ਹਰੇ ਹਰੇ ਨਾਮ ਤਿੰਨ ਜਮ ਛੱਡ ਗਿਆ। ਇਹ ਜਿਹੜਾ ਨਾਮ ਦਾ ਬੋਲ ਬੋਲ ਕੇ ਜਪਣਾ ਹੈ, ਇਹ ਕ੍ਰੈਡਿਟ ਬਣਾਉਣਾ ਸਾਡਾ ਇਸ ਮੁਲਕ 'ਚ। ਜੇਕਰ ਜਿਹਦਾ ਕ੍ਰੈਡਿਟ ਖਰਾਬ ਹੋ ਜਾਏ ਉਹਨੂੰ ਬੜਾ ਫਿਕਰ ਪੈ ਜਾਂਦਾ। ਅਸੀਂ ਮਾਨਸ ਜਨਮ 'ਚ ਨਾਮ ਜਪ ਜਪ ਕੇ ਇਹਦਾ ਪਹਿਲਾ ਫਾਇਦਾ ਇਹ ਹੈ ਵੀ ਸਾਡਾ ਕ੍ਰੈਡਿਟ ਬਣਦਾ ਹੈ ਔਰ ਇਹ ਅੰਤ ਸਹਾਈ ਹੁੰਦਾ ਹੈ। ਜਿੰਨਾ ਜਪਿਆ ਹੁੰਦਾ ਤੁਸੀਂ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਏ, ਐਡਾ ਉਹ ਦਿਆਲੂ ਹੈ। ਇੱਕ ਵਾਰੀ ਵੀ ਤੁਸੀਂ ਨਾਮ ਸਵਾਸਾ ਨਾ ਜਪ ਲਿਆ ਅੜਦਾ ਉੜਦੀ ਉਹਦੇ ਲੇਖੇ ਪੈ ਗਿਆ ਹੈ। ਅਤੇ ਉਹ ਸਾਥ ਨਾ ਚੱਲਣ ਲੱਖ ਕਰੋੜੇ ਜਿਹੜੀਆਂ ਲੱਖਾਂ ਕਰੋੜਾਂ ਤੁਸੀਂ ਜੋੜੀ ਜਾਂਦਾ ਹੈ ਨਾਲ ਨਹੀਂ ਚੱਲਣੇ। ਪ੍ਰਭ ਜੀ ਕੋ ਨਾਮ ਅੰਤ ਪੁੱਕ ਕਰੋੜ ਹੈ, ਅਖੀਰ 'ਤੇ ਤੇਰੇ ਕੋਲ ਆ ਜਿਹੜੀਆਂ ਲੱਖਾਂ ਕਰੋੜਾਂ ਤੂੰ ਬਣਾਈ ਜਾਂਦਾ ਹੈ ਇਹ ਨਾਲ ਨਹੀਂ ਜਾਣੇ। ਜਿਹੜਾ ਪ੍ਰਭੂ ਦਾ ਨਾਮ ਜਪਿਆ ਹੈ ਉਹ ਤੈਨੂੰ ਪੁੱਕਰਨਾ, ਉਸ ਵੇਲੇ ਮਾਝੇ ਦੀ ਬੋਲੀ ਹੈ ਪੁੱਕਰਨਾ, ਵੀ ਮੈਂ ਦੁਸ਼ਮਣਾਂ 'ਚ ਘਿਰ ਗਿਆ ਸੀ, ਮੇਰਾ ਦੋਸਤ ਪੁੱਕਰਿਆ ਫਿਰ ਮੈਨੂੰ, ਉਸ ਵੇਲੇ ਨਾ ਫਿਰ ਜਮਾਂ 'ਤੇ ਛਡਾਉਂਦਾ ਹੈ। ਅੰਤ ਵੇਲੇ ਸਵੈਸਾ ਹਰ ਨਾਮ ਜਪੀਏ ਮਨ ਮੇਰੇ, ਜੋ ਅੰਤੀ ਆਸਰੇ ਲੈ ਛਡਾਏ। ਇਸ ਕਰਕੇ ਜੋ ਬੋਲੇ ਹਰ ਹਰ ਨਾਮ ਤਿੰਨ ਜਮ ਛੱਡ ਗਿਆ, ਬੋਲ ਬੋਲ ਕੇ ਜਪਣ ਦਾ ਇਹ ਫਾਇਦਾ ਹੈ। ਤਾਂ ਹੀ ਗੁਰੂ ਬਾਬਾ ਨਾਨਕ ਲਿਖ ਰਿਹਾ ਹੈ, ਬੋਲੋ ਸੱਚ ਨਾਮ ਕਰਤਾਰ ਥੁੰਨੇ ਬਹੁਰ ਨਾ ਆਵਨ ਬਾਰ। ਤੇਰਾ ਮਨ ਬਾਰ ਬਾਰ ਅੰਦਰ ਬਾਹਰ ਨਹੀਂ ਜਾਏਗਾ, ਤੇਰੀ ਜਪਣ ਦੇ ਨਾਲ ਨਾਮ ਬੋਲ ਬੋਲ ਕੇ ਜਪਣ ਨਾਲ ਤੇਰਾ ਮਨ ਟਿਕਣਾ ਸ਼ੁਰੂ ਹੋ ਜੂਗਾ। ਤਾਂ ਪਹਿਲਾ ਪੌਦਾ ਹੈ ਨਾਮ ਬੋਲ ਬੋਲ ਕੇ ਜਪਣਾ। ਗੁਰੂ ਰਾਮਦਾਸ ਸਾਹਿਬ ਇੱਕ ਐਸੀ ਤੁੱਕ ਦਿੰਦੇ ਹੈ ਜਿਹੜੇ ਕਈ ਕਹਿੰਦੇ ਜੀ ਤੁਸੀਂ ਚੁੱਪ ਕਰਕੇ ਉਹਨੂੰ ਧਿਆਨ 'ਚ ਰੱਖੋ, ਬੋਲ ਬੋਲ ਕੇ ਕਿਉਂ ਜਪਦੇ ਹੋ? ਅਸੀਂ ਕਹਿੰਦੇ ਹਾਂ ਗੁਰੂ ਰਾਮਦਾਸ ਸਾਹਿਬ ਆਪਣੀ ਬਾਣੀ 'ਚ ਦੇ ਰਹੇ ਨੇ। ਉਸ ਵੇਲੇ ਸੰਗਤ ਦੀ ਕੀ ਹਾਲਤ ਸੀ, ਉਹ ਬੋਲ ਬੋਲ ਕੇ ਇਕੱਠੀ ਬੈਠ ਕੇ ਜਪਦੀ ਸੀ ਔਰ ਇਹਨੂੰ ਕੀਰਤਨ ਕਿਹਾ ਹੈ। ਐਸਾ ਕੀਰਤਨ ਕਰ ਮਨ ਮੇਰੇ, ਈਹਾਂ ਊਹਾਂ ਜੋ ਕਾਮੇ ਤੇਰੇ। ਸਾਡਾ ਕੀਰਤਨ ਕੀ ਹੈ? ਉਸ ਗੁਰੂ ਕਾਲ ਵੇਲੇ ਜਿਹੜੀ ਸਾਰੀ ਸੰਗਤ ਕਰਦੀ ਸੀ ਉਹ ਸੀ ਹਰ ਹਰ ਨਾਮ ਦੀ ਉਹ ਕੀਰਤਨ ਕੋ, ਇਕੱਠੇ ਬੈਠ ਕੇ ਨਾਮ ਜਪਣਾ ਧੁੰਨ ਦੇ ਵੀ ਦੇ ਕੇ, ਇਹ ਵੀ ਸਾਡਾ ਕੀਰਤਨ ਹੈ, ਇਹੋ ਗਾਉਣਾ ਵਜਾਉਣਾ ਹੈ ਸਾਡਾ। ਇਸ ਕਰਕੇ ਉਸ ਵੇਲੇ ਦੀ ਤੁੱਕ ਦੇ ਰਹੇ ਨੇ ਵੀ ਹਰ ਕੇ ਭਗਤ ਰਾਮ ਜਨ ਨੀਕੇ, ਵੀ ਹਰੀ ਦੇ ਜਿਹੜੇ ਭਗਤ ਹੈ ਨਾਮ ਜਪਣ ਵਾਲੇ ਉਹ ਬੜੇ ਸੁੰਦਰ ਨੇ। ਨੀਕੇ ਕਹਿੰਦੇ ਸੁੰਦਰ ਨੂੰ, ਹਰ ਕੇ ਭਗਤ ਰਾਮ ਜਨ ਨੀਕੇ ਭਾਗਹੀਣ ਨਾ ਸੁਖਾਏ। ਜਿਹਨਾਂ ਦੇ ਭਾਗ ਨਹੀਂ ਹੈ ਨਾਮ ਜਪਣ ਦੇ ਉਹ ਉਹਨਾਂ ਨੂੰ ਐਂ ਦੇਖਦੇ ਨੇ ਟੀਰੀ ਅੱਖ ਨਾਲ, ਇਹ ਕੀ ਕਰ ਰਹੇ ਨੇ, ਭਾਗਹੀਣਾਂ ਨੂੰ ਇਹ ਸਿਖਾਲਦੇ ਨਹੀਂ ਚੀਜ਼। ਹਰ ਕੇ ਭਗਤ ਰਾਮ ਜਨ ਨੀਕੇ ਭਾਗਹੀਣ ਨਾ ਸੁਖਾਏ, ਜਿਉਂ ਜਿਉਂ ਰਾਮ ਕਹੇ ਜਨ ਉੱਚੇ ਨਰ ਨਿੰਦਕ ਡੰਸ ਲਗਾ, ਉਹਨਾਂ ਦੇ ਡੰਗ ਵੱਜਦਾ ਹੈ। ਇਸ ਕਰਕੇ ਇਹ ਤੁਕਾਂ ਸਾਨੂੰ ਹੌਸਲਾ ਦਿੰਦੀਆਂ ਵੀ ਪਹਿਲਾ ਪੌਡਾ ਨਾਮ ਨਾਲ ਬੋਲਣ ਦਾ ਹੈ। ਇਸ ਕਰਕੇ ਸਾਸੇ ਕਰਕੇ ਰਹਾਉ ਦੀ ਤੁੱਕ ਅਸੀਂ ਭਰੀ ਆ ਰਹੇ ਹਾਂ ਵੀ ਜੋ ਬਾਬਾ ਨਾਨਕ ਲਿਖ ਰਿਹਾ ਉਹਦੇ ਮੁਤਾਬਕ ਹੀ ਸਾਰੇ ਮਹੱਲੇ ਚੱਲੇ ਔਰ ਇਹੋ ਪਹਿਲਾ ਪੁਆਇੰਟ ਆ ਸਾਡਾ, ਨਾਮ ਨੂੰ ਬੋਲ ਬੋਲ ਕੇ ਜਪ ਜਪ ਬੋਲਣਾ ਜਪਣਾ। ਬੋਲੋ ਸੱਚ ਨਾਮ ਕਰਤਾਰ ਥੁੰਨੇ ਬਾਹਰ ਨਾ ਆਵਨ ਵਾਰ। ਨਾਮ ਨੂੰ ਬੋਲਣਾ ਹੀ ਸਾਡੀ ਜਿਹੜੀ ਇੱਕ ਦੂਜੀ ਬੋਂ ਲੱਖ ਹੋਵੇਂ ਲੱਖ ਹੋਵੇਂ ਲੱਖ ਵੀਸ ਦੀ ਅੰਕ ਹੈ। ਜਪ ਦੀਆਂ ਪੌੜੀਆਂ ਨਹੀਂ ਹੈ, ਕਿਤੇ ਪੌੜੀਆਂ ਆਸਾ ਦੀ ਵਾਰ ਦੀਆਂ ਅਸੀਂ ਆਪਣੇ ਕੋਲੋਂ ਲੈਂਦੇ ਜਪਜੀ ਸਾਹਿਬ ਦੀ ਫਲਾਨੀ ਪੌੜੀ ਨਹੀਂ, ਉਹਦੇ ਅੰਕ ਹੈ, ਡਿਜਿਟਸ ਲਿਖੇ ਹੈ, ਪੌੜੀ ਆਸਾ ਦੀਆਂ ਵਾਰ ਦੀਆਂ। ਬੜੀਆਂ ਬੜੀਆਂ ਭੁੱਲਾਂ ਹੋ ਰਹੀਆਂ ਸਾਥੋਂ ਸਹਿ ਸਵਾਏ। ਜਪ ਬਾਣੀ ਦੀਆਂ ਪੌੜੀਆਂ ਨਹੀਂ ਹੈ, ਜਪ ਕਿਸੇ ਰਾਗ 'ਚ ਨਹੀਂ ਹੈ, ਜਪ ਦੇ ਦੋ ਡੰਡੀਆਂ ਇੱਧਰ ਦੋ ਡੰਡੀਆਂ ਉੱਧਰ ਔਰ ਪੱਪੇ ਨੂੰ ਔਂਕੜ, ਜਪ ਕਿਸੇ ਰਾਗ 'ਚ ਨਹੀਂ ਹੈ, ਜਪ ਦਾ ਗੁਰੂਆਂ ਦੀ ਬਾਣੀ ਨਹੀਂ ਹੈ, ਉੱਤੇ ਮਹੱਲਾ ਕੋਈ ਨਹੀਂ ਹੈ। ਇਸ ਕਰਕੇ ਜਿਹੜਾ ਜਪ ਹੈ ਉਹ ਜਪਣ 'ਤੇ ਲਾਏਗਾ। ਅਕਾਲ ਦੀ ਬਾਣੀ ਹੈ ਜਿਹੜੀ ਨਾਨਕ ਜੋਤ ਨੂੰ ਆਈ, ਅਕਾਲ ਪੁਰਖ ਦਾ ਸਿੱਧਾ ਇਲਹਾਮ ਜਾਂ ਨਾ ਜਿੱਡਾ ਗਿਆਨ ਹੈ ਜਪ ਦਾ, ਔਰ ਪਹਿਲੀ ਬਾਣੀ ਹੈ ਸਾਡੇ ਗ੍ਰੰਥ ਦੀ, ਜਿਹੜਾ ਮੁੱਢ ਹੈ ਸਾਰਾ ਗ੍ਰੰਥ ਜਪ ਦਾ ਹੀ ਖਿਲਾਰ ਹੈਗਾ, ਐਡਾ ਡੂੰਘਾ ਹੈ। ਇਸ ਕਰਕੇ ਜਪ ਕੀ ਹੈ? ਨਾਮ ਜਪਣਾ ਸੀ, ਲੇਕਿਨ ਉਹ ਕਿਸੇ ਰਾਗ 'ਚ ਨਹੀਂ ਹੈ, ਕਿਸੇ ਦੀ ਮਹੱਲੇ ਦੀ ਉੱਤੇ ਮਹੱਲਾ ਕੋਈ ਨਹੀਂ ਹੈ। ਇਹੋ ਦੁਨੀਆ ਹੈਰਾਨ ਹੋ ਰਹੀ ਹੈ ਵੀ ਅਸੀਂ ਕਦੀ ਵਾਚੀਆਂ ਹੀ ਨਹੀਂ ਇਹ ਚੀਜ਼ਾਂ। ਇਸ ਕਰਕੇ ਜਪ ਜਪ ਲਾਏਗਾ, ਉਹਦੀ ਜਿਹੜੀ ਪੌੜੀ ਅੰਕ ਹੈ ਇੱਕ ਦੂਜੀ ਬੋਂ ਲੱਖ ਹੋਏ, ਉਹਦੇ ਅਗਲਾ ਅੰਕ ਹੈ ਤੂੰ ਸਾਰਾ जे जुड़ेगा तो नाम नू भूल के जुड़ेगा, चुप करके नहीं जुड़ सकता। जिदा अजक बड़िया जेड़ा उठता अपनी करन का जी, हूँ बत्तियां बजा दियो, ध्यान च रहो, इदा नाम जपन का की फायदा है, चुप करके मन च जपो। आ बाबा नानक दी आ रही आ जप दी अगला अंक आ रहा है, कहिंदा तू जिन्ना नाम नू आखेंगा उहदे नाल ते जुड़दा ही तुरे जाएगा रब नाल, ते चुप करके नहीं जुड़ेगा। जे कहना भी मैं चुप करके, क्योंकि तेरा मन नहीं अंदरों चुप होना, तू अखा मीचियां होनी, अंदर मन ना रौला पाया होना बेचारा ने, तेरा मन नहीं चुप। इस करके जप दे मुढ़ च लिखिया जपे चुपे चुप ना हो गई जे लाए रहा लिपता। चुप दा साडा रास्ता नहीं। इस करके असी पिछे धर्म की सारे जो धर्म कढ़ी आ रहे हैं, साडा धर्म की है, साडा बोले सो धर्म ही अड़िया मोन का तारी राम। साडा पहला पौडा है बोल बोल के नाम जपण दा, और वो है आखने जोर चुप्पे, ना नहीं लिखा उत्थे नह लिख दिता, हा हा भी नाल लाता आखने जोर। आखना ते नाम ना तू जुड़ेगा, जोर इत्थे जोर हो नहीं है, जोर मैंने कोई जन हर सिंह देवे, जोर जुड़ना है नाम दे। आखेंगा जूं जूं परमेश्वर का नाम आखेंगे इस पारस कला तो वो जुड़ता तुरिया जाएगा। तो आखने जोर चुप्पे नह जोर, चुप करके साडा रास्ता नहीं। साडा पहला रास्ता जो गुरु बाबा नानक दस रहा रहा उहदी तुक, वो बड़ा सौखा रास्ता सीधा जा, भी सारी संगत मिल के बैठ के ते नाम जपदी, ते इदा बोल बोल के जपदी हुंदी सी, बोलो सच नाम करतार फुन्ने बार ना आवन वार। रहाओ जिहड़ा नाम दा बोलना है, इनू आखना भी किया है, कहना भी किया है, नाम दा भौंकना भी किया है, कूकना भी किया है, दुहाई पाउणा भी किया है, उच्चरना भी किया है। इन्ने लफ्ज़ इस ज्ञान च इस नाम जपण दे उत्ते आउंदे है, और इन्ने नाम है टू ब्रेक दी मोनोटनी, ताकि इस ज्ञान च एक चीज़ नू इक्को थान लिखी जाना, इक्को वारी उहदे नाल बंदा अगला आके जांदा। ये असूल नहीं साड़ी पोइट्री का, इस ब्रह्म ज्ञान का कई लफज कई मैं एक होगा, पर कई शेप च पोइट्री इस आए होंगे साड़ी ब्रह्म ज्ञान च। तो इनू कई ना ये उच्चरना, नाम का बोलना, नाम का भाखना, नाम का पंखना, नाम का कहना। इस करके असी सारे तुसी खोज करो, ये सारे ही नाम जपना लाउंदे है, लेकिन गुरु बाबा नानक एक ऐसा शब्द दिंदा है, और एडी गरीबी है उस शब्द च। कबीर साहब एक शब्द देंदे ने, बोलो भैया राम की दुहाई, साढ़े दुहाई पाउणा, हाड़ा पाउणा, सारी चीज़ां लिखी ने, लेकिन जिहड़ा नाम उच्ची बोलना है उहदे नाल मन छेती टिक जांदा, क्योंकि जो तू बोलदा है उहनू कन्नां नाल छेती सुन सकदा है। ध्यान दी अवस्था बहुत गांह है, चुप करके नहीं साढ़े ते सारी बाणी च ऐसे तुकां मिल रहियां है, जिहड़ा करफ्यू लगा पिया भी पहले डंडे ते पैर रखी। पहला अभ्यास दा पौड़ा की है, एक दूजीबों लाख होएं, लाख होएं लाख वीस, लख लख गेड़ा आखिए एक तनाम जगदीश, एत राहे पत्ते, बाकी रास्ता फड़ेगा तू वो जमा दे नाल जाएगा, बस एत राहे पत्ते पावड़ियां चढ़िए, होए अकीस फिर तू सुन गल्ला आकाश की, फिर तेनू ना सुन गए पर मेर किना ते होए गई, जे तू कीट बन के रेस करेगा। इत्थे एडा वड्डा इन्हां टीके आलिया ना पवाड़ा पाया, कहते जी ये ते कीड़ी चाल है, प्रोफेसर साहब सिंह नाम जपना है, कीड़ी चाल है, कीड़ी चाहिए भी मैं इस चाल ना रब तक पहुँच जाएंगे, कभी कोई इदा भी पहुंची है जब उन्होंने लिखा भी ये कीड़ी चाल है, असी कहने हैं कीड़ी चाल नहीं है, गरीबी चाल है। जिन चक्कर तू कीट नीच नहीं बनता उन चक्कर रब की मेहर नहीं होंगी। असं हम इस चीज़ को क्लीयर कर लेंगे, क्योंकि बहुत सारे टीका पढ़ के खासकर वैसटर्न हैमीस्फीयर च इधर लोग नौ सारे मुनकर होए पे आ, कहते जी प्रोफेसर साहब सिंह तो यह लिखते कीड़ी चाल, असी कहने कीड़ी उत्थे मतलब देखो की है, एक दूजी बो लख होए, लख होवे लख वीस, लख लख गेड़ा आखिए एक नाम जगदीश, एक राहे पत्ते पावड़ियां चढ़िए, होए की सुन गल्ला आकाश की, इतने मजबून खत्म है। पर तू रीस किदा करनी है, कीटा ही रीस, नानक नदरी पाई है कूड़ी कूड़े ठीस, कीट बन के रीस करी। जिन चक्कर तेरे च होमे है अंदर कुछ है रब दे मोहरे, तू कीड़ी बन, नताना बन, तां तेरे को पल्ले पएगा, निर्गुण यारा बन। इस करके उत्थे मतलब है, कबीर साहब ने ऐसी खोली है चीज़, कबीर हार है खांड रेत में बिखरी, रेत दे दाणियां च रेत एडी है उहदे विच खंड सुट दो चिट्टी तुसी दानेदार खंड, वो सारे रेत दे दाणियां च किदां चुगोगे। हार है खांड रेत में बिखरी हाथी चुनी ना जाए, हाथी नूं कहो सुंड चुन के पाए वो खंड चो खा के दसे वो सुंड पाएगा नाल रेत भी अंदर रह सकू तो हाथी चुनी ना जाए या साड़ी हौमे अंदरली हली एन उहदा क्लीयर कीती है उस जप की चीज़। कबीर हर है खान रेत में बिखरी हाथी चुनी ना जाए, कहो कबीर गुरे भली बुझाई चीटी होके खाए, मेरे गुरु ने गल सुनाती कीड़ी बन जा, सारे दाने रेत चो कीड़ी चुके ले जाती हाथी का खेल शायद। आ है साढ़े मेजरिंग स्टिक इस नाम जपण की, जिन चिकर तू गरीबी च नहीं नाम जपदा, इस करके जी हाथी चुनी ना जाए, जिदा हाथी मन न हाथी कहा है, इस करके जरा गरीब बन गया बंदा वह सब कुछ लै जूगा इस नाम जपण च, जे गरीबी नहीं है अंदर तो ये ना नाम भली थूक ऐदा नहीं होंगे। इस करके जी तो कह दें जी कीड़ी चाल है कीड़ी बनना पैना है। गुरु बाबा नानक कहता ए नीचा अंदर नीच जात, नीची हूँ अत नीच, नानक तिन के संग साथ वड्या से क्या रीस। गुरु महाराज कहते जिथे तीसरी तो कोई नहीं जानता, उहदी मेहर कहते होंगी है, कहते मैं नीच भी बन गया, मेहर कहते थे होगी वड्या वड्या थे नहीं, नीचा अंदर नीच आत नीची हूं आत नीच, नानक तिन के संग साथ वड्या से क्या रीस, जिथे नीच संभालियन तिथे नदर तेरी बख्शीस। ये हुई है कीड़ी भी कीड़ी तो नदर होएगी क्योंकि अगर लिखे आ नदर का ना, तो जिथे नीच बन के बंदा संभाल रहा अकाल पुरख में बहुत पापी है मैं बहुत गरीब है बहुत नीच है मेरे ते मेहर कर, उत्थे वो मेहर करता है, जिथे नीच संभालियन तिथे नदर तेरी बख्शीस। उत्थे भी इधर है सुन गल्ला आकाश की कीटा ईरीस नानक नदरी पाई है कूड़ी कूड़े ठीस। इस करके जी ये असूल है जोड़े व्डे वह बाणी च खुले पे है कीड़ी चाल नहीं है, सानू गरीबी जो जिन्नी भी बंदगी असी करनी है बड़ी गरीबी च करनी है। आ देखो हूँ असी उस लिया रहे भी गुरु नानक ने नाम किदा जपया, गुरु नानक कहना मैं कुत्ते अंग भौंक भौंक के जपया है, भौंका इस तन ताई भौंका इस तन ताई, एते कुकर हाँ बेगाना एते कुकर हाँ बे, ते भौंका इस तन ताई भौंका इस तन ताई, भगत हीन नानक जे होएगा भगत हीन नानक जे, ता खस में नाओ न जाई ता खस में नाओ न जाई, पौंका इस तन ताई पौंका इस तन ताई। गुरु नानक कुत्ता बनता है और एडी गरीबी है इस शब्द च, जे कि सिखे अभ्यासी आ सिख गया गुरु नानक नूं समझ गया। वो कहिंदा ये पिंडां थां दी मिसाल दित्ती है, पिंडां थां दे कुत्तियां च जिस पिंड दे कुत्ते होण ना ढाणी कुत्तियां दी, उहदे च को बगाने पिंड दा कुत्ता आ जाए ना उहदे आले दुआले हो जांदे पौंक पौंक पौं, बेचारा डरदा पूछ पिछे लत्तां च लै के उहनूं राह नहीं लभदा, हार के उह रूड़ी ते बैठ जांदा, कुत्ते दुआले होए होंगे तू साडे पिंड आ गया तू तो बगाना कुत्ता, इस करके कुत्ते आले दुआले वो पौंकन डे होंगे मार पूछा चक चक के उन्हें पूछ पिछे दे के ते रीढ़ी ते बैठ के ना हार के फिर ना आर्म्स डाउन कर देंदा किदा चिटे चिटे दंद कर देंदा, अभी कुत्ते देखो वह चिटे चिटे दंद कर बस मैंने ना कुछ कहो कुत्ते दुआले वर जाते। इस तरह गुरु नानक यहोजा कुत्ता बनता, कहिंदे तेरे दरबार के इन्ने कुत्ते जिहड़े पौंक पौंक के उत्थे दरबार दे रखे कुत्ते जिहड़े आए थे दरबार, मेरी तो उत्थे जाई नहीं है क्योंकि मैं भगती नहीं की, भगत हीन गुरु नानक भगत हीन बनता है, कहिंदा मैं भगत हीन हाँ भगत हीन नानक जो होएगा, मैनू ना खसम के उत्ते जाई है उत्थे मेरी जाड़ी है ना मैनू उहदे नाम का हली पता, मैं बगाना कुत्ता ते बाकी सारे तेरे राख में कुत्ते है, भगत एते कुकर तेरे दरबार च इन्ने तेरे कुत्ते पर हों बेगाना हों पंजाबी दा पुरानी लफ्ज़ हों मैंने मैं हों भी मूँह ना जठाल सा ਸਾਰੀ ਪੁਰਾਣੀ ਬੋਲੀ 'ਚ ਹਾਂ ਹਾਂ ਮੈਨੂੰ ਨੂੰ ਕਹਿੰਦੇ, ਹਾਂ ਮੈਂ ਇਹਨੂੰ ਕਹਿੰਦੀ। ਬਾਬਾ ਨੈਣਾ ਨੇ ਕਿਹਾ ਇੱਥੇ ਕੁੱਕਰ, ਹਾਂ ਬੇਗਾਨਾ, ਮੈਂ ਬੇਗਾਨਾ ਕੁੱਤਾ। ਆਹ ਤੁਹਾਨੂੰ ਮਿਸਾਲ ਦੱਸਦੀ ਵੀ ਬਾਕੀ ਕੁੱਤਿਆਂ ਦੀ, ਮੈਂ ਬੇਗਾਨਾ ਕੁੱਤਾ, ਪਰ ਮੈਂ ਕੀ ਕਰਾਂ, ਮੈਂ ਇੱਦਾਂ ਇਹਨਾਂ ਵਾਂਗੂ ਭੌਂਕ ਭੌਂਕ ਕੇ ਭਗਤੀ ਨਹੀਂ ਕੀਤੀ ਅਤੇ ਮੇਰੀ ਉੱਥੇ ਜਾਈ ਕੋਈ ਨਹੀਂ। ਆਓ ਗਰੀਬੀ ਦਾ ਫਿਰ ਸ਼ਬਦ ਲਈਏ, ਏਤੇ ਕੁੱਕਰ ਹਾਂ ਬੇਗਾਨਾ, ਏਤੇ ਕੁੱਕਰ ਹਾਂ ਏ ਭੌਂਕਾਂ ਇਸ ਤਨ। ਗੁਰੂ ਮਹਾਰਾਜ ਮਹਾਂਪੁਰਖ ਨਹੀਂ ਬਣ ਰਹੇ, ਗੁਰੂ ਮਹਾਰਾਜ ਕੋਈ ਸੋਧ ਨਹੀਂ ਬਣ ਰਹੇ ਸਾਰਿਆਂ ਸਾਹਮਣੇ। ਇਸ ਬਾਣੀ 'ਚ ਇੰਨੇ ਗਰੀਬ ਬਣਦੇ ਹੈ, ਸਾਡੀ ਬਾਣੀ ਸਾਰੀ ਜਿਹੜਾ ਬ੍ਰਹਮ ਗਿਆਨ ਆ ਸਾਡਾ, ਇਹਦੀ ਇੱਕ ਮੇਜਰਿੰਗ ਸਟਿਕ ਹੈ। ਜੇ ਲੱਭਣਾ ਹੋਵੇ ਨਾ ਵੀ ਇੱਕ ਕਿਹੜੀ ਚੀਜ਼ ਹੈ ਜਿਹੜੀ ਕਿਹਦੀ ਬੇਸ ਹੈ, ਰੀੜ੍ਹ ਦੀ ਹੱਡੀ ਹੈ ਇਸ ਗਿਆਨ ਦੀ, ਉਹ ਹੈ ਗਰੀਬੀ। ਇਸ ਗਿਆਨ ਦੀ ਗਰੀਬੀ ਰੀੜ੍ਹ ਦੀ ਹੱਡੀ ਹੈ, ਬੈਕਬੋਨ ਹੈ। ਜਿਹੜਾ ਇਹ ਚੀਜ਼ ਸਮਝ ਗਿਆ, ਉਹ ਸਾਰਾ ਗਿਆਨ ਸਮਝ ਕੇ ਅਤੇ ਆਪ ਵੀ ਕੁਛ ਅਭਿਆਸ ਕਰਕੇ ਰੱਬ ਦੇ ਨਾਗੇ ਤੱਕ ਹੋੜ ਕੇ ਪਹੁੰਚ ਗਿਆ, ਨਹੀਂ ਤਾਂ ਹਮੇ ਨਹੀਂ ਟੁੱਟਣੀ ਇਹਦੀ। ਤਾਂ ਗਰੀਬੀ ਜੜ ਹੈ ਸਾਡੀ, ਉਹ ਗਰੀਬੀ ਕੀ ਹੈ ਵੀ ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਹੋਈਚਾ। ਜਿੰਨਾ ਕੋਈ ਗਰੀਬ ਭਗਤ ਹੈ, ਗਰੀਬ ਸ਼ਬਦ 'ਚ ਹੋਇਆ ਉਨਾ ਹੀ ਓਡਾ ਵੱਡਾ ਭਗਤ। ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ, ਇਹਦੀ ਮੈਜਰਿੰਗ ਸਟਿਕ ਹੈ। ਇਸ ਗਿਆਨ 'ਚ ਬਾਬਾ ਨਾਨਕ, ਇੰਨੀ ਗਰੀਬੀ ਕਦੀ ਆ ਹੀ ਨਹੀਂ ਸਕਦੀ। ਅਸੀਂ ਹੁਣੇ ਤਾਂ ਦੱਸਾਂਗੇ ਵੀ ਬਾਬੇ ਨਾਨਕ ਦੀ ਮਹੱਲੇ ਪਹਿਲੇ ਦੀ ਬਾਣੀ ਸਭ ਤੋਂ ਪਹਿਲਾਂ ਕਿਉਂ ਆਉਂਦੀ ਹੈ, ਔਰ ਉੱਧਰ ਕਬੀਰ ਸਾਹਿਬ ਦੀ ਬਾਅਦ 'ਚ ਕਿਉਂ ਆਉਂਦੀ ਹੈ। ਕਬੀਰ ਸਾਹਿਬ ਸਾਰੇ ਭਗਤਾਂ 'ਚ ਉੱਚੇ ਹੈ, ਉਹਨਾਂ ਦੀ ਸਭ ਮਹੱਲਿਆਂ ਤੋਂ ਬਾਅਦ ਬਾਣੀ ਆਏਗੀ। ਹੁਣ ਕਬੀਰ ਸਾਹਿਬ 'ਚ ਹੱਲੀ ਹਮੇ, ਮੈਂ ਇਹ ਨਹੀਂ ਕਹਿ ਸਕਦਾ ਹਮੇ ਨਹੀਂ, ਪਰ ਉਹੋ ਜਿਹਾ ਉਹ 'ਚ ਹੱਦੀ ਵੈਣ ਨਹੀਂ ਹੈ ਗਰੀਬੀ ਵਾਲਾ। ਕਬੀਰ ਸਾਹਿਬ ਕਹਿੰਦੇ, ਕਬੀਰ ਕਰ ਰਾਮ ਕੋ ਮੋਤੀਆ ਮੇਰਾ ਨਾਂ, ਗਲੇ ਹਮਾਰੇ ਜੇਵਰੀ ਜੈਂ ਖਿੰਚਣ ਤੈਂ ਜਾਂ। ਕਬੀਰ ਸਾਹਿਬ ਕਹਿੰਦੇ ਮੈਂ ਉਸ ਮਾਲਕ ਦਾ ਕੁੱਤਾ ਹੈ, ਹੁਣ ਕੁੱਤਿਆਂ ਕੁੱਤਿਆਂ 'ਚ ਫਰਕ ਆਉਣ ਲੱਗਾ ਹੈ। ਕਬੀਰ ਕੁੱਕਰ ਰਾਮ ਕੋ ਮੇਰਾ ਨਾਮ ਮੋਤੀ ਕੁੱਤਾ ਹੈ, ਮੋਤੀ ਪਾਲਦੇ ਨਾ, ਕੁੱਕਰ ਰਾਮ ਕੋ ਮੇਰਾ ਰੱਬ ਨਾ ਮੈਨੂੰ ਆਪਣਾ, ਮੈਂ ਉਹਦਾ ਕੁੱਤਾ ਹੈ, ਮੇਰਾ ਨਾਂ ਉਹਨੇ ਮੋਤੀ ਰੱਖੇ ਆ। ਕਬੀਰ ਕੁੱਕਰ ਰਾਮ ਕੋ ਮੋਤੀਆ ਮੇਰਾ ਨਾਂ, ਮੇਰੇ ਗਲ 'ਚ ਪਟਾ ਪਾਇਆ ਉਹਨੇ, ਪਟਾ ਪਾ ਕੇ ਸੰਗਲੀ ਪਾ ਕੇ ਜਿਹੜੀ ਡੋਰੀ ਉਹ ਆਪਣੇ ਹੱਥ 'ਚ ਫੜੀ, ਜਿੱਧਰ ਉਹ ਖਿੱਚਦਾ ਮੈਂ ਤੁਰਿਆ ਫਿਰਦਾ, ਇਹਦਾ ਮਤਲਬ ਉਹ ਰਾਖਵਾਂ ਕੁੱਤਾ। ਕਬੀਰ ਕੁੱਕਰ ਰਾਮ ਕੋ ਮੋਤੀਆ ਮੇਰਾ, ਉਹ ਦਰਗਾਹ 'ਚ ਆ ਰੱਬ ਦਾ ਹੱਥ 'ਚ ਡੋਰੀ ਆ ਦੇਖੋ। ਕਬੀਰ ਕੁੱਕਰ ਰਾਮ ਕੋ ਮੋਤੀਆ ਮੇਰਾ ਨਾਂ, ਗਲੇ ਹਮਾਰੇ ਜੇਵਰੀ ਜਾਂ ਖਿੰਚੇ ਤਾਂ ਜਾਓ। ਬਾਬਾ ਨਾਨਕ ਕਹਿੰਦਾ ਮੇਰੀ ਤਾਂ ਉੱਥੇ ਜਾਏ ਹੀ ਨਹੀਂ, ਤੇ ਫਿਰ ਤੇਰੀ ਗੱਲ 'ਚ ਪਟਾ ਹੈ, ਤੂੰ ਰਾਖਵਾਂ ਹੈ ਤੂੰ ਸਾਰਾ, ਪਰ ਮੈਂ ਤਾਂ ਬੇਗਾਨਾ ਕੁੱਤਾ, ਪਿੰਡ ਦਾ ਵੀ ਕੁੱਤਾ ਨਹੀਂ ਹੈ। ਏਤੇ ਕੁੱਕਰ ਹਾਂ ਬੇਗਾਨਾ, ਏਤੇ ਕੁੱਕਰ ਹਾਂ ਏ ਭੌਂਕਾਂ ਇਸ ਤਨ ਤਾਈ। ਗੁਰੂ ਨਾਨਕ ਵਰਗੇ ਨੂੰ ਭੌਂਕ ਭੌਂਕ ਕੇ ਗਰੀਬੀ 'ਚ ਭਗਤੀ ਕਰਨੀ ਪਈ, ਅਤੇ ਅਸੀਂ ਕਿਸ ਤਰ੍ਹਾਂ ਨਹੀਂ ਕਹਿ ਸਕਦੇ। ਸਭ ਪਹਿਲਾ ਪੌਡਾ ਹੈ ਗਰੀਬ ਬਣਨਾ, ਔਰ ਗਰੀਬੀ ਕੀ ਚੀਜ਼ ਹੈ? ਗੁਰੂ ਐਸੀ ਬਾਣੀ 'ਚ ਤੁੱਕ ਆਉਂਦੀ ਹੈ, ਭੀਮ ਸੈਨ ਦੇ ਹੱਥ 'ਚ ਕੀ ਸੀ ਵੱਡਾ ਹਥਿਆਰ? ਭੀਮ ਸੈਨ ਦੇ ਕੋਲ ਸੀ ਗਧਾ, ਉਹ ਗੁਰਜ,
ਸਭ ਤੋਂ ਵੱਡਾ ਜਿਹੜਾ ਹਥਿਆਰ ਉਸ ਜ਼ਮਾਨੇ ਦਾ ਸੀ ਉਹ ਗੁਰਜ ਸੀ, ਐਡੀ ਵੱਡੀ ਗੁਰਜ।
ਮਹਾਰਾਜ ਕਹਿੰਦੇ ਜਿਹੜੀ ਸਾਡੀ ਗਰੀਬੀ ਹੈ ਨਾ, ਇਹ ਮੇਰੀ ਗੁਰਜ ਹੈ,
ਸਭ ਤੋਂ ਵੱਡਾ ਹਥਿਆਰ
ਗਰੀਬੀ ਗਧਾ ਹਮਾਰੀ। ਆਹ ਜਿਹੜਾ ਅਸੀਂ ਖੰਡਾ ਚੱਕੀ ਫਿਰਦੇ ਹਾਂ ਨਾ, ਮਾਰ ਦੁਨੀਆ ਨੂੰ ਵਕਤ ਪਾਇਆ ਖੰਡਾ, ਇਹ ਬਾਣੀ 'ਚ ਖੰਨਾ ਲਿਖਿਆ। ਸਾਡਾ ਖੰਡਾ ਕੀ ਹੈ? ਸਗਲ ਰੇਨ ਛਾਰੇ, ਸਾਰਿਆਂ ਦੀ ਪੈਰਾਂ ਦੀ ਧੂੜ ਬਣਨਾ, ਸਾਡਾ ਇਹ ਖੰਡਾ ਹੈ। ਖੰਨਾ ਸਗਲ ਰੇਨ ਛਾਰੀ,
ਸਾਡਾ ਹਥਿਆਰ ਕੀ ਹੈ? ਗਧਾ ਕੀ ਹੈ?
ਗਰੀਬੀ, ਗਰੀਬੀ ਗਧਾ ਹਮਾਰੀ, ਖੰਨਾ ਸਗਲ ਰੇਨ ਛਾਰੀ, ਸਾਰਿਆਂ ਦੀ ਛਾਰ ਬਣਨਾ ਇਸ ਗਿਆਨ ਦੇ ਹਿਸਾਬ ਨਾਲ।
ਗਰੀਬੀ ਗਧਾ ਹਮਾਰੀ, ਖੰਨਾ ਸਗਲ ਰੇਨ ਛਾਰੀ,
ਅਤੇ ਇਸ ਆਗੇ ਕੋ ਟਿਕੇ ਨਾ ਬਿਕਾਰੀ। ਅਸੀਂ ਲੜਨਾ ਕਿਹਨਾਂ ਨਾਲ ਹੈ? ਉਹ ਜਿਹੜੇ ਬੇਕਾਰ ਪੰਜ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ।
ਜੇ ਤੂੰ ਅੰਦਰ ਇਹ ਗਰੀਬੀ ਲਿਆ ਗਿਆ, ਪੰਜ ਭੱਜ ਜਾਣੇ ਉਹ ਇਸ ਹਥਿਆਰ ਤੋਂ। ਦਿਸ ਆਗੇ ਕੋ ਟਿਕੇ ਨਾ ਬਿਕਾਰੀ,
ਗੌਰ ਪੂਰੇ ਇਹ ਗੱਲ ਸਾਰੀ, ਪੂਰੇ ਗੁਰੂ ਨਾਂ ਅਕਾਲ ਪੁਰਖ ਨਾਲ ਮੈਨੂੰ ਇਹ ਗੱਲ ਤੱਤ ਦੀ ਸਮਝਾਤੀ ਸਾਰ। ਕਹਿੰਦੇ ਤੱਤ ਦੀ ਗੱਲ ਕੀ ਹੈ? ਵੀ ਗਰੀਬੀ ਨਾ ਗਵਾਈਆਂ ਤੂੰ,
ਗਰੀਬੀ ਗਧਾ ਹਮਾਰੀ, ਖੰਨਾ
ਸਗਲ ਰੇਨ ਛਾਰੀ,
ਤਿਸ ਆਗੇ ਕੋ ਟਿਕੇ ਨਾ ਵਿਕਾਰੀ,
ਗੁਰਪੂਰੇ ਇਹ ਗੱਲ ਸਾਰੀ। ਇਹ ਜਿਹੜੀ ਗਰੀਬੀ ਹੈ, ਇਸ ਤਰ੍ਹਾਂ ਕਬੀਰ ਸਾਹਿਬ 'ਚ ਵੀ ਗਰੀਬੀ ਹੈ,
ਕੁੱਕਰ ਰਾਮ ਕੋ, ਪਰ ਬਾਬੇ ਨਾਨਕ ਦੀ ਗਰੀਬੀ ਦਾ ਕੋਈ ਅੰਤ ਨਹੀਂ ਸੀ। ਆਮ ਕਹਾਵਤ ਮਸ਼ਹੂਰ ਸੀ, ਕਹਾਣੀ ਤਾਂ ਨਹੀਂ, ਆਮ ਲੋਕ ਅਸੀਂ ਕਹਿੰਦੇ ਹੁੰਦੇ ਸੀ ਵੀ ਮੁਸਲਮਾਨ ਫਕੀਰ ਵੀ ਜਾ ਕੇ ਰੱਬ ਕੋਲ ਗਿਆ, ਬੜਾ ਬੰਦਗੀ ਵਾਲਾ, ਕਹਿੰਦਾ ਹੇ ਅੱਲਾ ਤਾਲਾ ਮੈਨੂੰ ਬਖਸ਼, ਕਹਿੰਦੇ ਮੰਗ ਜੋ ਕੁਛ ਮੰਗਦਾ, ਕਹਿੰਦਾ ਜੀ ਮੈਨੂੰ ਗਰੀਬੀ ਦੇ ਦਿਆ, ਕਹਿੰਦਾ ਮੈਂ ਕਿੱਥੋਂ ਦੇ ਦਾਂ। ਉਹ ਜਿਹੜਾ ਨਾਨਕ ਫਕੀਰ ਆ, ਸਾਰੀ ਹੂੰਝ ਕੇ ਲੈ ਗਿਆ, ਮੇਰੇ ਕੋਲ ਵੀ ਨਹੀਂ, ਮੇਰੇ ਲਈ ਵੀ ਨਹੀਂ ਛੱਡੀ ਗਰੀਬੀ, ਉਹ ਤਾਂ ਸਾਰੀ ਨਾਨਕ ਲੈ ਗਿਆ। ਸ਼ਬਦਾਂ 'ਚ ਮਿਲਦੀ ਹੈ ਚੀਜ਼। ਉੱਧਰ ਕਬੀਰ ਸਾਹਿਬ ਦਾ ਸ਼ਬਦ ਹੈ ਦੋਨੋਂ ਗਰੀਬੀ, ਪਰ ਗੁਰੂ ਨਾਨਕ ਦਾ ਉਹ ਕੋ ਅੰਤ ਨਹੀਂ। ਆਹ ਅਸੀਂ ਸਿੱਖਣਾ ਜੀ, ਅਸੀਂ ਗੁਰੂ ਨਾਨਕ ਦੇ ਪੁੱਤ ਹੈ, ਅਤੇ ਉਹ ਕਹਿ ਰਿਹਾ ਇਸ ਤਰੀਕੇ ਨਾਲ ਪੁੱਤੋ ਮੇਰਾ ਨਾਮ ਅਕਾਲ ਪੁਰਖ ਦਾ ਨਾਮ ਜਪੋ,
ਜਨ ਨਾਨਕ ਗੇ ਗੁਰ ਸਿੱਖ ਪੁੱਤ ਹਾਰੇ ਜਪਿਓ ਹਾਰੇ ਨਿਸਤਾਰੇ।
ਕਿੱਦਾਂ ਜਪਣਾ?
ਏ ਤੇ ਕੂਕ ਹਾਂ ਬੇਗਾਨਾ ਪਾਂਕਾ ਇਸ ਤੰਨੇ ਤਾਈਂ।
ਆਪ ਹੀ ਕਹਿੰਦੇ ਮੈਂ ਭੰਗ ਭੰਗ ਕੇ ਭਗਤੀ ਨਹੀਂ ਕੀਤੀ ਅਤੇ ਮੈਂ ਭਗਤਹੀਣ ਹਾਂ।
ਭਗਤਹੀਣ ਨਾਨਕ ਜੈ ਹੋਏ ਤਾਂ ਖਾਸ ਮੈਂ ਨਾ ਨਾ ਜਾਈ।
ਆਪ ਉਹ ਕਹਿ ਰਹੇ ਵੀ ਮੇਰੀ ਉੱਥੇ ਜਾਈ ਨਹੀਂ ਹੈ ਦਰਗਾਹ 'ਚ, ਨਾ ਮੈਨੂੰ ਖਸਮ ਦੇ ਨਾਂ ਦਾ ਪਤਾ।
ਪਰ ਧੰਨ ਹੈ ਗੁਰੂ ਅਰਜਨ ਪਾਤਸ਼ਾਹ ਉਹਨਾਂ ਦੀ ਵਡਿਆਈ ਲਿਖ ਦਿੱਤੀ,
ਕਹਿੰਦੇ ਐਡਾ ਵੱਡਾ ਭਗਤ ਦੁਨੀਆਂ ਦਾ ਜਿਹੜਾ ਬ੍ਰਹਮ ਦੇ ਬਰੋਬਰ ਦਰਗਾਹ 'ਚ ਤੁਲਿਆ ਪਿਆ ਹੈ। ਮੁੱਖ ਵਾਕ ਉਹਨਾਂ ਦੇ ਗੁਰੂ ਅਰਜਨ ਪਾਤਸ਼ਾਹ ਦੇ, ਸਭ ਤੋਂ ਵੱਡੀ ਸਿਫਤ ਕਰ ਗਏ ਗੁਰੂ ਨਾਨਕ ਦੀ ਮਹੱਲਾ ਪੰਜਵਾਂ। ਉਹ ਕਹਿੰਦਾ ਜਨ ਨਾਨਕ ਭਗਤ ਦਰੇ ਤੁਲ ਬ੍ਰਹਮ ਸਮ ਸਾਰੇ ਏਕ ਜੀ ਕਿਆ ਬਖਾਨੇ। ਮੈਂ ਉਹਦੀ ਕੀ ਸਿਫਤ ਕਰ ਸਕਦਾ ਗੁਰੂ ਨਾਨਕ ਦੀ? ਜਨ ਨਾਨਕ ਭਗਤ, ਕੋਈ ਗੁਰੂ ਨਹੀਂ ਲਿਖਿਆ, ਕੋਈ ਔਲੀਆ ਨਹੀਂ ਲਿਖਿਆ, ਕੋਈ ਰੱਬ ਨਹੀਂ ਲਿਖਿਆ, ਜਨ ਲਿਖਿਆ ਔਰ ਭਗਤ ਲਿਖਿਆ। ਭਗਤ ਸਭ ਤੋਂ ਉੱਚਾ ਰੈਂਕ। ਜਨ ਨਾਨਕ ਭਗਤ ਦਰੇ ਤੁਲ ਬ੍ਰਹਮ ਸਮ ਸਾਰੇ, ਉਸ ਉਸ ਦਰਗਾਹ 'ਚ ਦਰ ਦੇ ਉੱਤੇ ਬ੍ਰਹਮ ਦੇ ਬਰੋਬਰ ਤੁਲਿਆ ਪਿਆ। ਜਨ ਨਾਨਕ ਭਗਤ ਦਰੇ ਤੁਲ ਬ੍ਰਹਮ ਸਮ ਸਾਰੇ, ਮੈਂ ਇੱਕ ਨੇਕ ਏਕ ਜੀ ਕਿਆ ਬਖਾਨੇ। ਇੱਕ ਜੀ ਉਹਦੀ ਕੀ ਸਿਫਤ ਕਰ ਸਕਦਾ ਗੁਰੂ ਨਾਨਕ? ਹਾਂ ਮੈਂ ਇਹੋ ਕਰ ਸਕਦਾ ਹਾਂ ਕਿ ਬਲ 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 ਸਦ ਬਲਿਆ। ਕਦੀ ਪੜ੍ਹਿਆ ਕਰੋ ਬਾਬੇ ਨਾਨਕ ਦੀ ਸਿਫਤ ਜੇ ਕੀਤੀ ਹੈ ਤੇ ਇਹ ਸਿਫਤ ਕੀਤੀ ਹੈ ਵੀ, ਲੇਕਿਨ ਬਾਬਾ ਨਾਨਕ ਆਪ ਕਿੰਨਾ ਗਰੀਬ ਬਣ ਰਿਹਾ ਹੈ।
ਏ ਤੇ ਕੂਕਰ ਹਾਂ ਬੇਗਾ ਏ ਪੌਂਕਾ।
ਇੱਥੇ ਸਾਧ ਟੋਲੇ ਨਾ ਜਾਂ ਹੋਰ ਇਹਨਾਂ ਨਾਲ ਮਹਾਂਪੁਰਖਾਂ ਨਾਲ ਜਾਂ ਸੰਤਾਂ ਨਾਲ, ਉਹ ਖਰੂਦ ਮਚਾਏ ਆ ਸਾਡੇ ਸਾਹਮਣੇ ਦੇ ਸਾਰਿਆਂ ਦੇ। ਔਰ ਸਨ ਉਹ ਗੁਰੂ ਰਾਮਦਾਸ ਸਾਹਿਬ ਕਹਿੰਦੇ ਆ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਸਾਰੀ ਗੁਰਸਿੱਖ ਬਣ ਕੇ ਬਾਣੀ ਲਿਖੀ ਗਈ ਹੈ, ਸਾਰੇ ਦਸਨ ਦਾਸ ਬਣ ਕੇ ਬਾਣੀ ਲਿਖੀ ਗਈ ਹੈ। ਕੋਈ ਵੀ ਗੁਰੂ ਉਹਨਾਂ ਦੀ ਜਿਹੜੇ ਸ਼ਬਦ ਹੈ ਉਹ ਦਸਨ ਦਾਸ ਬਣ ਕੇ ਲਿਖੇ, ਗੁਰੂ ਬਣ ਕੇ ਬਾਣੀ ਨਹੀਂ ਲਿਖੀ। ਇੱਥੇ ਮਹਾਂਪੁਰਖਾਂ ਸਾਧਾਂ ਸੰਤਾਂ ਦਾ, ਔਰ ਪਿੱਛੇ ਜੇ ਇਸ਼ਤਿਹਾਰ ਛਾਪ ਕੇ ਜੇ ਨਾਂ ਲਿਖਣਗੇ ਤਾਂ ਬਰੈਕਟ 'ਚ ਸੰਤ ਬਾਬਾ ਪਾ ਜਾਣਗੇ, ਅੰਦਰਲੀ ਹਉਮੈ ਨਹੀਂ ਮਰਦੀ। ਉੱਧਰ ਗੁਰੂ ਨਾਨਕ ਜੀ ਦੇਖੋ ਤੁਸੀਂ, ਜਿਹੜੇ ਅਸੀਂ ਸਿੱਖ ਲਾਉਂਦੇ ਹਾਂ ਜਾਂ ਜਿਹੜਾ ਅਸੀਂ ਜਿਹਦੀ ਇਹ ਬਾਣੀ ਹੈ, ਉਸ ਬਾਣੀ 'ਚੋਂ ਅਸੀਂ ਇਹ ਗਰੀਬੀ ਸਿੱਖਣੀ ਹੈ ਵੀ ਗੁਰੂ ਨਾਨਕ 'ਚ ਕਿੰਨੀ ਗਰੀਬੀ ਸੀ। ਅਸੀਂ ਤਾਂ ਚੀਜ਼ਾਂ ਲਿਆ ਰਹੇ ਹਾਂ ਵੀ ਰੋਜ਼ ਜਪ 'ਚ ਤੁਸੀਂ ਗਿਆਨ ਪੜ੍ਹਦੇ ਹੋ। ਜੇ ਯੁੱਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲਏ, ਭੱਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ। ਸਿੱਧਾਂ ਦੀ ਕਈ ਕਈ ਸੌ ਵਰੇ ਉਮਰਾਂ ਸੀ। ਉਹ ਸਿੱਧ ਕਹਿੰਦੇ ਉਸ ਬਾਣੀ 'ਚ ਅਲੰਕਾਰ ਬੱਧਾ ਇੱਕ ਵੀ ਜਾ ਚੌਵਾਂ ਯੁੱਗਾਂ ਦੀ ਉਮਰ ਤੂੰ ਚਾਹੁੰਦੇ ਹਾਂ? ਬੰਦਾ ਕਹਿੰਦਾ, ਬੰਦਾ ਕੋਈ ਮਰਨਾ ਨਹੀਂ ਚਾਹੁੰਦਾ ਜ਼ਿੰਦਗੀ 'ਚ, ਹਰ ਬੰਦਾ ਲੰਮੀ ਤੋਂ ਲੰਮੀ ਉਮਰ ਭੋਗਣਾ ਚਾਹੁੰਦਾ, ਭਾਵੇਂ ਉਹ ਬਿਮਾਰ ਆ ਰਹੇ, ਬੁੱਢਾ ਹੋ ਜਾਏ, ਕੋਸ਼ ਹੋ, ਕਹਿੰਦਾ ਮੈਂ ਮਰਾਂ ਨਾ। ਕਹਿੰਦੇ ਜਾ ਤੇਰੀ ਉਮਰ ਚੌਵਾਂ ਯੁੱਗਾਂ ਦੀ ਉਮਰ ਲੈ ਲਾ। ਕਹਿੰਦੇ ਜੀ ਇਹ ਵੀ ਘੱਟ ਹੈ, ਜਪ 'ਚ ਇੱਕ ਅਲੰਕਾਰ ਆ ਰਿਹਾ ਹੈ। ਕਹਿੰਦੇ ਅੱਛਾ ਚੱਲ ਤੂੰ ਇਹਨਾਂ ਨੂੰ ਚੌਵਾਂ ਯੁੱਗਾਂ ਨੂੰ ਦਸਾਂ ਨਾਲ ਦਰਬ ਦੇ ਲੈ, 40 ਯੁੱਗ ਜੀ ਲੈ, ਬੜੀਆ ਉਮਰ। ਕਹਿੰਦੇ ਜੀ ਅੱਛਾ ਚਲੋ ਇੰਨੀ ਕੁ ਬੜੀ ਹੈ, ਜੇ ਯੁੱਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਦਸਾਂ ਨੂੰ ਚਾਹ ਦਸ ਚੌਕਾ 40। ਕਹਿੰਦੇ ਤੈਨੂੰ ਅਲੀ ਸਾਹਿਬ, ਕਹਿੰਦੀ ਜੀ ਨਹੀਂ ਉਮਰ ਤਾਂ 40 ਯੁੱਗ ਦੀ ਹੋ ਗਈ ਮੇਰੀ, ਜੇ ਯੁੱਗ ਚਾਰੇ ਆਰ ਜਾ ਹੋਰ। ਕਹਿੰਦਾ ਜੀ ਮੈਂ ਤਾਂ ਮਸ਼ਹੂਰ ਵੀ ਤਾਂ ਹੋ ਜਾਣਾ ਸਾਰੇ ਅਮਰੀਕਾ 'ਚ, ਕੈਨੇਡਾ 'ਚ, ਸਾਰੇ ਟਾਪੂਆਂ 'ਚ, ਮੈਂ ਉੱਥੇ ਮੇਰਾ ਨਾਮ ਹੀ ਐਨ ਮਸ਼ਹੂਰ। ਕਹਿੰਦੇ ਚੱਲ ਤੇਰਾ ਇਹ ਵੀ ਤਥਾ ਵਸਤੂ ਵੀ ਮਹਾਰਾ ਇੱਕ ਅਲੰਕਾਰ ਆ ਵੀ ਚੱਲ ਤੈਨੂੰ ਇਹ ਵੀ ਦਿੱਤੀ, ਜੇ ਯੁੱਗ ਚਾਰੇ ਆਰ ਜਾ ਹੋਰ ਦਸੂਣੀ ਹੋਏ। ਨਵਾਂ ਖੰਡਾਂ ਪਹਿਲਾਂ 9 ਦੀਪ ਹੁੰਦੇ ਸੀ, 9 ਖੰਡ, ਤੋ ਇਸ ਕਰਕੇ ਨਵਾਂ ਖੰਡਾਂ ਵਿੱਚ 9 ਬਰਰਾਜ਼ਮ ਹੁੰਦੇ ਸੀ ਪਹਿਲਾਂ ਸਾਰੇ ਧਰਤੀ ਦੇ ਟਾਪੂ, ਤੋ ਨਵਾਂ ਖੰਡਾਂ ਵਿੱਚ ਜਾਣਗੇ। ਕਹਿੰਦੇ ਜੀ ਮੈਂ ਮੇਰੇ ਨਾਮ 'ਤੇ ਮਸ਼ਹੂਰ ਹੋ ਗਿਆ ਪਰ ਮੇਰੇ ਪਿੱਛੇ ਚੇਲਿਆਂ ਦੀ ਹੇੜ ਵੀ ਤਾਂ ਤੁਰਦੀ ਆਵੇ ਨਾ, ਮੈਂ ਮੋਹਰੇ ਜਾਵਾਂ ਅਤੇ ਮੇਰੇ ਪਿੱਛੇ ਪਿੱਛੇ ਮੇਰੇ ਚੇਲੇ ਆਉਣ ਸਾਰੇ। ਕਹਿੰਦੇ ਚੱਲ ਨਾਲ ਚੱਲੇ ਸਭ ਕੋਈ, ਤੈਨੂੰ ਇਹ ਵੀ ਹੇੜ ਦਿੱਤੀ ਵੀ ਮੋਹਰੇ ਮੋਹਰੇ ਜਾ ਰਿਹਾ ਤੂੰ, ਪਿੱਛੇ ਤੇਰੇ ਚੇਲੇ ਜਾ ਰਹੇ ਆ। ਤੇ ਅੱਗੇ ਅੱਗੇ ਚਿਤਈਆਂ ਫਿਜਦੀਆਂ ਜਾ ਰਹੀਆਂ ਵੀ ਰਾੜੇ ਵਾਲੇ ਆ ਰਹੇ ਨੇ ਸੰਗਤਾਂ 'ਚ ਐਂ ਸਾਰੇ, ਤੂੰ ਚੱਲ ਤੂੰ ਐਡਾ ਵੱਡਾ ਬੰਦਾ ਹੋ ਜਾਏ, ਜੇ ਜੁਗ ਚਾਰੇ ਆ ਜਾ ਹੋਰ ਤੂੰ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਏ ਕੇ। ਕਹਿੰਦੀ ਜੀ ਫਿਰ ਮੇਰੀ ਮਸ਼ਹੂਰੀ ਵੀ ਹੋਣੀ ਚਾਹ। ਕਹਿੰਦੀ ਚੱਲ ਜਸਕੀਰ ਤੇਰਾ ਗੋਡਾ ਬੜਾ ਚੜੇਗਾ ਇੱਥੇ, ਚੱਲ ਤੇਰਾ ਗੋਡਾ ਚੜ ਗਿਆ। ਕਹਿੰਦੇ ਲੈ ਲਾ ਹੋਰ ਲੈ ਲਾ, ਜੇ ਜੁਗ ਚਾਰੇ ਆ ਜਾ ਹੋਰ ਤੂੰ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਏ ਕੇ ਜਸ ਕੀਰਤ ਜੱਗ ਲਏ। ਪਰ ਯਾਦ ਰੱਖੀ ਜੇ ਤੇ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਤੇਰੀ ਦਰਗਾਹ 'ਚ, ਇੱਥੇ ਤਾਂ ਬੜਾ ਗੁੱਡਾ ਚੱਲਣਾ ਦਰਗਾਹ 'ਚ ਤੇਰੀ ਛਿੱਤਰ ਖੜਕਣੀ, ਇਸ ਕਰਕੇ ਬਾਤ ਨਾ ਪੁੱਛੇ ਕੋਈ। ਇਹ ਐਸੀਆਂ ਚੀਜ਼ਾਂ ਜੋ ਜਪਦੇ ਪਹਿਲਾਂ ਆ ਜਾਂਦੀਆਂ, ਇਹੋ ਹੀ ਗਰੀਬੀ ਹੈ। ਜਿੰਨਾ ਗਰੀਬੀ ਅਸੀਂ ਸਿੱਖਾਂਗੇ ਓਨਾ ਹੀ ਫਿਰ ਪਰਮੇਸ਼ਰ ਦੇ ਲਾਗੇ ਜਾਵਾਂਗੇ, ਕਿਉਂਕਿ ਉਹਨੂੰ ਸਭ ਤੋਂ ਜ਼ਿਆਦਾ ਚੀਜ਼ ਪਿਆਰੀ ਹੈ। ਉਹ 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 ਬੋੜਦਾ ਹੀ ਨਹੀਂ, ਜਿਨ ਚਿਕਰ ਬੰਦਾ ਹੈਂਕੜ 'ਚ ਨਾਮ ਜਪਦਾ ਉਹ ਕਹਿੰਦਾ ਤੂੰ ਲਾ ਲਾ ਜ਼ੋਰ ਆਪਣਾ। ਜਦੋਂ ਨਿਤਾਣਾ ਹੋ ਜਾਂਦਾ ਹੈ ਤਾਂ ਫਿਰ ਉਹ ਸਤਿਗੁਰੂ ਵਜੂਦ ਅੰਦਰ ਆਉਂਦਾ। ਜਿਸ ਪ੍ਰਾਣੀ ਕੋਈ ਨਾ ਰੱਖ ਹੈ ਤਿਸ ਤੂੰ ਦੇ ਆਸਰਾਓ, ਸਤਿਗੁਰ ਮੂਰਤਿ ਕੋ ਬਲ ਜਾਓ। ਉਹ ਐਸਾ ਅਕਾਲ ਪੁਰਖ ਦੇ ਵਜੂਦ ਹੈ ਰੱਖਿਆ ਕਰਨ ਵਾਲਾ ਜਿਹੜਾ ਰੱਬ ਹੈ, ਉਹ ਬੋੜਦਾ ਹੀ ਨਿਤਾਣੇ 'ਤੇ ਪਾਪੀ ਤੂੰ ਪਾਪੀ 'ਤੇ, ਕਿਉਂਕਿ ਉਹਦਾ ਅੰਦਰ ਮਨ ਇਸ ਹਾਲੇ 'ਚ ਹੋਇਆ ਹੁੰਦਾ। ਆਹ ਸ਼ਬਦ ਦੱਸ ਰਹੇ ਨੇ ਵੀ ਬਾਬਾ ਨਾਨਕ ਇੰਨੀ ਗਰੀਬੀ 'ਚ ਸ਼ਬਦ ਲਿਖ ਰਿਹਾ। ਏ ਤੇ ਕੂਕ ਹਾਂ ਬੇਗਾਨਾ ਪਾਂਕਾ ਇਸ ਤਨ ਤਾਈ। ਹੁਣੇ ਪੰਗ ਪੰਗ ਕੇ ਭਗਤੀ ਨਹੀਂ ਕੀਤੀ ਬਾਬੇ ਨਾਨਕ, ਤਦੇ ਤੇ ਆਪਣੇ ਸ਼ਬਦ ਦੇ ਕਹਿ ਰਿਹਾ ਬੋਲ ਸੱਚ ਨਾਮ ਕਰ ਤਾਰ ਏ ਫੁੰਨੇ ਬਾਹਰ ਨਾ ਆਵਨ ਬਾ। ਕਬੀਰ ਸਾਹਿਬ ਨੇ ਇੰਨੀ ਉੱਚੀ ਨਾਮ ਜਪਿਆ ਸਾਰੇ, ਕਬੀਰ ਸਾਹਿਬ ਨੂੰ ਕਹਿਣ ਲੱਗੇ ਵੀ ਇਹ ਤਾਂ ਵਿਗੜ ਗਿਆ ਕਬੀਰਾ, ਤਾਂ ਵਿਗੜ ਗਿਆ। ਪਾਣੀ ਦੇ ਰਹੇ ਨੇ ਆਪਣੀ ਹੱਡ ਬੀਤੀਆਂ, ਸ਼ਬਦ ਕੀ ਹੈ ਭਗਤਾਂ ਦੀਆਂ ਹੱਡ ਬੀਤੀਆਂ ਹੈ। ਆ ਜਿੱਦਾਂ ਨਾ ਉਹਨਾਂ ਦਾ ਵਰਤੀ ਹੈ, ਉਹ ਕਹਿੰਦੇ ਆ ਮੈਨੂੰ ਕਹਿੰਦੇ ਸਾਰੇ ਵਿਗੜ ਗਿਆ।
ਬਿਗੜਿਓ ਕਬੀਰਾ ਰਾਮ ਦੋਹਾ,
ਕਹਿੰਦੇ ਉਹ ਕਬੀਰ ਸਾਹਿਬ ਨੂੰ ਕੀ ਹੋ ਗਿਆ, ਬੜੀ ਉੱਚੀ ਉੱਚੀ ਨਾਮ ਜਪ ਰਿਹਾ, ਦਵਾਈ ਦੇ ਰਿਹਾ ਮਾਰ, ਇਹਨੂੰ ਕੀ ਹੋ ਗਿਆ। ਉਹ ਕਹਿੰਦੇ ਵਿਗੜ ਗਿਆ, ਉਹ ਕਹਿੰਦੇ ਨਹੀਂ ਉਹ ਪਹਿਲੇ ਲੋਕੋ ਮੈਂ ਵਿਗੜਿਆ ਨਹੀਂ, ਮੇਰਾ ਮਨ ਖੜਾ ਹੋ ਗਿਆ ਉਹ ਚੀਜ਼ਾਂ ਪੜਨਾ। ਦੇਖੋ ਕੈਸੀ ਅਗਲੀ ਰਹਾਉ ਦੀ ਤੁੱਕ ਵੀ ਦੇ ਰਹੇ ਨੇ।
ਬਿਗੜਿਓ ਕਬੀਰਾ ਰਾਮ ਦੋਹਾਈ ਸਾਚ ਪੈਓ ਅਨ ਕਤ ਨਾ ਜਾ।
ਮੇਰਾ ਮਨ ਜਾਂਦਾ ਹੀ ਨਹੀਂ ਹੁਣ, ਬਸ ਐਸਾ ਮੈਂ ਮਗਨ ਹੋ ਗਿਆ ਮੈਂ ਨਾ, ਮੈਨੂੰ ਪਾਰਸ ਕਲਾ ਵਰਤ ਗਈ ਹੈ ਪਰਮੇਸ਼ਰ ਦੇ ਨਾਮ ਦੀ। ਬਿਗੜਿਓ ਕਬੀਰਾ ਰਾਮ ਦੁਹਾਈ, ਅਸੀਂ ਹੁਣ ਦੀਆਂ ਹੱਡ ਬੀਤੀਆਂ ਵੀ ਸੁਣਾ ਰਹੀਏ ਵੀ ਬਾਊ ਮੱਲ ਸਿੰਘ ਜੀ ਸਾਡੇ ਅਖੰਡ ਕੀਰਤਨ ਜਥੇ ਦੀ ਜਾਂ ਸਾਡੇ, ਮੇਰੇ ਨਾਲ ਉਹਨਾਂ ਨਾਲ ਬਹੁਤ ਪਿਆਰ ਸੀ ਔਰ ਮੈਂ ਬਹੁਤ ਉਹਨਾਂ ਨਾਲ ਰਿਹਾ ਕਿ ਬਾਊ ਮੱਲ ਸਿੰਘ ਜੀ ਜਿਹੜੇ ਕਿ ਜਿਹਨਾਂ ਨਾਲ ਮੰਨੀ ਪਰਮੰਨੀ ਹਸਤੀ ਸੀ ਉਹ ਸਾਡੇ ਜਥੇ 'ਚ ਔਰ ਨਾਮ ਜਪਣ ਵਾਲੀ, ਉਹ ਮੈਨੂੰ ਇੱਕ ਵਾਰੀ ਜਦੋਂ ਉਹ ਮਿਲਦੇ ਹੁੰਦੇ ਸੀ ਖੀਰਲੀ ਉਮਰ 'ਚ ਇੱਥੇ ਤਰਨ ਤਾਰਨ ਜਾਂ ਸਾਰੇ ਜਿੱਥੇ ਮੈਂ ਜਾਣਾ ਮੈਨੂੰ ਜਪਿਓ, ਕਹਿੰਦੇ ਤੂੰ ਤੂੰ ਮੇਰੇ ਮਰਨ 'ਤੇ ਤੂੰ ਕੀਰਤਨ ਕਰਨਾ। ਮੈਂ ਕਿਹਾ ਬਾਬੂ ਜੀ ਤੁਸੀਂ ਪਹਿਨ, ਕਹਿੰਦੇ ਨਹੀਂ ਤੂੰ ਕਰਨਾ, ਫਿਰ ਮੈਂ ਬਹੁਤ ਪਿਆਰ ਕਰਦੇ। ਉਹ ਫਿਰ ਮੈਨੂੰ ਦੱਸਣ ਲੱਗੇ ਕਹਿੰਦੇ ਅਖੀ ਇਹ ਜਿਹੜੇ ਸਟੇਜਾਂ 'ਤੇ ਜਪ ਜਾਂਦੇ ਆ ਨਾ ਅੱਧਾ ਘੰਟਾ, ਇਹ ਘਰ ਜਾ ਕੇ ਨਹੀਂ ਜਪਦੇ, ਫਿਰ ਬਸ ਇੱਥੇ ਹੀ ਜਪ ਜਾਂਦੇ। ਕਹਿੰਦੇ ਇੰਨੇ ਕੁ ਨਾ ਥੋੜ੍ਹਾ ਹੋਣਾ, ਇਹ ਤਾਂ ਸਾਰਾ ਦਿਨ ਕੰਮ ਚੱਲੇ। ਮੈਨੂੰ ਛਾਤੀ 'ਚ ਨਾਲ ਲਾ ਕੇ ਨਾਮ 'ਚ ਪਾ, ਕਹਿੰਦੇ ਇਹ ਸਾਰਾ ਦਿਨ ਚੱਲੇ ਕੰਮ। ਮੈਂ ਕਿਹਾ ਬਾਬੂ ਜੀ ਤੁਸੀਂ ਆਪਣੀ ਜ਼ਿੰਦਗੀ ਦਾ ਕੋਈ ਦੱਸੋ। ਕਹਿੰਦਾ ਸਭ ਤੋਂ ਵੱਡਾ ਬੋਲਣ ਦਾ ਜਾਂ ਨਾਮ ਉੱਚੀ ਉੱਚੀ ਬੋਲਣ ਦਾ ਪਤਾ ਕੀ ਫਾਇਦਾ, ਜਿਹੜੀ ਗੁਰੂ ਅਰਜਨ ਪਾਤਸ਼ਾਹ ਨੇ ਤੁਕ ਦਿੱਤੀ ਹੈ ਨਾ ਸਰਬ ਰੋਗ ਕਾ ਔਖਦ ਨਾਮ, ਉਹਦੀ ਜਿਹੜੀ ਅੰਦਰ ਨਾਮ ਮਿਲ ਜਾਂਦਾ ਬੰਦੇ ਨੂੰ ਬਹੁਤ ਵੱਡੀ ਚੀਜ਼ ਦਾ ਨਾਮ, ਸਪਿਰਚੁਅਲ ਸਟੇਜ ਆ ਉਹ ਜਿੱਥੇ ਜਾ ਕੇ ਨਾਮ ਦਾ ਪ੍ਰਕਾਸ਼ ਹੋ ਜਾਂਦਾ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਉਹ ਜਿਹੜਾ ਨਾਮ ਹੈ ਜਦੋਂ ਭਗਤ ਜਨਾ ਕੇ ਮਨੇ ਵਿਸਰਾਮ, ਉਹ ਬਹੁਤ ਵੱਡੀ ਸਪਿਰਚੁਅਲ ਸਟੇਜ ਹੈ। ਪਰ ਉੱਥੋਂ ਪਹਿਲਾਂ ਵੀ ਕਲਾ ਵਰਤਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਨਾਮ ਨੂੰ ਉੱਚੀ ਉੱਚੀ ਜਪਣਾ ਸ਼ੁਰੂ ਕਰ ਦਈਦਾ, ਉਹਦੇ ਨਾਲ ਹੀ ਬਿਮਾਰੀਆਂ ਵੀ ਦੂਰ ਹੋ ਜਾਂਦੀਆਂ। ਉਹ ਪਹਿਲੀ ਤੁੱਕ ਹੈ ਸਰਬ ਰੋਗ ਕਾ ਔਖਦ ਨਾਮ, ਕਲਿਆਣ ਕਾਹਦੇ ਨਾਲ ਹੋ ਜਾਂਦੀ, ਕਲਿਆਣ ਰੂਪ ਮੰਗਲ ਗੁਣ ਗਾਮ, ਜਿਹੜੇ ਆ ਗੁਣ ਨਾਮ ਨੂੰ ਗਾ ਗਾ ਕੇ ਜਪਣਾ ਹੈ ਜਾਂ ਧੁੰਨ ਦੇ ਕੇ ਜਪਣਾ ਹੈ ਸਾਰੀ ਸੰਗਤ, ਇਹਦੇ ਨਾਲ ਵੀ ਕਲਿਆਣ ਹੋ ਜਾਂਦੀ। ਕਹਿੰਦੇ ਮੇਰੀ ਆਪਣੀ ਜ਼ਿੰਦਗੀ ਦਾ, ਮੈਂ ਹੈੱਡ ਕਲਰਕ ਸੀ ਮਿਲਟਰੀ ਦਾ, ਆ ਫੌਜਾਂ 'ਚ ਹੈੱਡ ਕਲਰਕ ਸੀ, ਅਤੇ ਮੈਨੂੰ ਮੈਂ ਜਵਾਨੀ ਬਾਰੇ ਮੈਨੂੰ ਟੀ ਬੀ ਹੋ ਗਈ, ਟਿਬਲ ਕਰੋਸ ਮੇਰੀ ਟੀ ਬੀ ਹੋ ਗਈ ਲੰਗਸ 'ਚ,
ਮੈਨੂੰ ਅੰਗਰੇਜ਼ਾਂ ਨਾਲ ਮੈਡੀਕਲ ਮੇਰਾ ਕੀਤਾ, ਮੇਰੇ ਨਿਸ਼ਾਨੀਆਂ ਮਿਲ ਗਈਆਂ ਤਪ ਦਿਖਦੀਆਂ, ਔਰ ਮੈਨੂੰ ਫੌਜ 'ਚੋਂ ਡਿਸਚਾਰਜ ਕਰਨ ਲੱਗੇ। ਹੁਣ ਕਹਿੰਦੇ ਮੈਂ ਕੀ ਕਰਾਂ, ਮੈਂ ਭਾਈ ਸਾਹਿਬ ਦਾ ਸੰਗ ਕਰਕੇ ਜਾਂ ਇਸ ਜਥੇ ਦਾ ਸੰਗ ਕਰਕੇ, ਪਹਿਲਾਂ ਜਥੇ 'ਚ ਬਹੁਤ ਨਾਮ ਜਪਾਉਂਦਾ ਸੀ, ਹੁਣੇ ਜੇ ਹੋਰ ਰਿਵਾਜ਼ ਤੁਰੇ ਸਾਰੇ ਨਾਮ ਜਪਦੇ ਸੀ। ਕਹਿੰਦੇ ਮੈਂ ਨਾਮ ਹੀ ਅਰਧਾ ਅਰਧੀ ਅਭਿਆਸ ਦਾ ਸਿੱਖਿਆ ਸੀ। ਮੈਨੂੰ ਬੜਾ ਆ ਕੇ ਵੀ ਕਲਿਆਣ ਰੂਪ ਮੰਗਲ ਗੁਣ ਗਾਮ ਮੈਂ ਨਾਮ ਜਪ ਕੇ ਦੇਖਦਾ, ਮੇਰੀ ਟੀਵੀ ਨਾ ਆਟ ਹੋ ਗਏ, ਮੇਰੀ ਬਿਮਾਰੀ ਮੈਨੂੰ ਮਹਾਰਾਜ ਮਿਹਰ ਨਾ ਕਰਨਗੇ। ਉਹ ਕਹਿੰਦੇ ਮੈਨੂੰ, ਮੈਂ ਉਹਨਾਂ ਕੋਲੋਂ ਦੋ ਤਿੰਨ ਹਫ਼ਤੇ ਦੀ ਇਜਾਜ਼ਤ ਮੰਗੀ ਦੀ, ਹਾਲੇ ਮੈਨੂੰ ਡਿਸਚਾਰਜ ਨਾ ਕਰਿਓ, ਮੈਂ ਇਲਾਜ ਤੋਂ ਬਾਅਦ ਮੈਂ ਰੋਜ਼ ਤੜਕੇ ਜਿੱਥੇ ਕੋਈ ਸੁਣੇ ਨਾ, ਕੋਈ ਡਿਸਟਰਬ ਨਾ ਹੋਏ, ਉਹ ਖੁੱਲ੍ਹੇ ਮੈਦਾਨ 'ਚ ਜਾ ਕੇ ਮੈਂ ਸਵੇਰ ਵੇਲੇ ਤਾਰਿਆਂ ਦੀ ਛਾਵੇਂ ਖੁੱਲ੍ਹੀ ਹਵਾ 'ਚ ਜਿਉਂ ਅਭਿਆਸ ਅਰਧ ਅਰਧੀ ਸ਼ੁਰੂ ਕੀਤਾ। ਇੱਕ ਆਖ ਆਖੇ ਸ਼ਬਦ ਪਾਖੇ ਅਰਧ ਉਰਧ, ਔਰ ਸਵਾਸਾਂ ਨਾਲ ਉੱਚੀ ਉੱਚੀ ਦਵਾਈ ਪਾ ਪਾ ਕੇ ਮੈਂ ਹਾੜਾ ਜੂੰ ਨਾਮ, ਕਿਉਂਕਿ ਮੈਨੂੰ ਪਤਾ ਸੀ ਵੀ ਮੈਂ ਭਾਈ ਸਾਹਿਬ ਕੋਲ ਜਾਂਦਾ ਹੁੰਦਾ ਸੀ। ਨਾਰੰਗਵਾਲ ਅਤੇ ਗੁੱਜਰਵਾਲ ਦੇ ਪਿੰਡਾਂ ਦੀ ਲੜਾਈ ਹੋਈ ਸੀ, ਉੱਧਰ ਅੱਧਰ ਜੱਟ ਬੜੇ ਮਾਰੇ ਗਏ ਸੀ ਉਸ ਤਾਂ, ਅਤੇ ਉਹਦੀਆਂ ਰੂਹਾਂ ਸੀ ਨਾ ਉਹ ਰਾਤ ਨੂੰ ਬੋਲਦੀਆਂ ਹੁੰਦੀਆਂ ਸੀ, ਉਹ ਰਾਹ 'ਤੇ ਕੋਈ ਆਉਂਦਾ ਨਹੀਂ ਸੀ, ਭਾਈ ਸਾਹਿਬ ਨਾ ਨਾਰੰਗਵਾਲ ਨੂੰ ਤੁਰ ਪੈਣਾ, ਉਸ ਥਾਂ ਜਾ ਕੇ ਫਿਰ ਸਾਰੀ ਸਾਰੀ ਰਾਤ ਨਾਮ ਜਪਣਾ। ਉੱਧਰੋਂ ਮੈਂ ਜਦੋਂ ਤਰਨ ਤਾਰਨ ਤੋਂ ਛੁੱਟੀ ਆਉਣਾ, ਅਤੇ ਮੈਂ ਜਾ ਕੇ ਫਿਰ ਭਾਈ ਸਾਹਿਬ ਨਾਲ ਉਹ ਨਾਮ ਸਿੱਖਿਆ ਸੀ ਜਪਣਾ, ਹਾੜਾ ਪਾ ਕੇ ਦੁਹਾਈ ਪਾ ਕੇ। ਮੈਂ ਤਿੰਨ ਹਫ਼ਤੇ ਲਗਾਤਾਰ ਰੋਜ਼ ਸਵੇਰੇ ਉਹ ਝੁੱਟ ਲਾਉਣੇ ਨਾਮ ਦੇ ਸਾਰਾ, ਅਤੇ ਤਿੰਨ ਚਾਰ ਹਫ਼ਤੇ ਬਾਅਦ ਮੇਰਾ ਮੈਡੀਕਲ ਟੈਸਟ ਸੀ, ਕਹਿੰਦੀ ਜਿਸ ਵੇਲੇ ਉਹ ਐਕਸਰੇ ਹੋਇਆ, ਅੰਗਰੇਜ਼ ਕਹਿੰਦੇ ਜੀ ਮੈਂ ਹੋਰ ਕੁਛ ਨਹੀਂ ਕੀਤਾ। ਕਹਿੰਦੇ ਤੂੰ ਕੀ ਕੀਤਾ? ਬਾਬੂ ਜੀ ਨਾਲ ਫੰਕਾਰੇ ਮਾਰੇ, ਅੰਗਰੇਜ਼ ਡਰ ਗਿਆ। ਕਹਿੰਦਾ ਉਹ ਇਹ 'ਚ ਸਭ ਤੋਂ ਵੱਡਾ ਇਲਾਜ ਹੈ, ਅੱਜ ਕੱਲ੍ਹ ਭਾਈ ਸਾਹਿਬ ਜੀ ਬਾਗਾਂ 'ਚ ਸਾਰੀ ਮੈਡੀਕਲ ਡਾਕਟਰਾਂ ਦਾ ਸਰੀਰ ਆ ਵੀ ਸਵੇਰੇ ਖੁੱਲ੍ਹੇ ਬਾਗਾਂ 'ਚ ਜਾ ਕੇ, ਖਾਸ ਕਰ ਬੁੱਢੇ ਲੋਕ 60 ਸਾਲ ਤੋਂ ਉੱਤੇ, ਉਹ ਉੱਚੀ ਉੱਚੀ ਹਾੜਾ ਪਾਉਂਦੇ ਨੇ, ਬੋਲਦੇ ਨੇ ਸਾਰੀਆਂ, ਮੈਂ ਕਲੱਬਾਂ ਬੜੀਆਂ ਦੇਖੀਆਂ। ਇਹ ਸਾਡਾ ਬੜਾ ਸਾਇੰਟਿਫਿਕ ਬੈਲੈਂਸਡ ਅਭਿਆਸ ਹੈ, ਸਭ ਤੋਂ ਪਹਿਲਾਂ ਸਿਹਤ ਠੀਕ ਕਰਦਾ, ਇਸ ਕਰਕੇ ਜਿਹੜਾ ਬੋਲ ਬੋਲ ਕੇ। ਬਾਬੂ ਜੀ ਕਹਿੰਦੇ ਮੇਰੀ ਟੀਵੀ ਦਾ ਹੈ, ਟੀਵੀ ਹੁਣ ਦੀ ਅਸੀਂ ਨਾਰਬਰ ਦੇ ਵਿੱਚ ਬੀਬੀ ਨਾ ਕੈਂਸਰ ਹਟਾ ਕੇ ਛੱਡਿਆ ਅਭਿਆਸ ਨਾ, ਅਸੀਂ ਉਹਦੀ ਸਾਰੀ ਹਿਸਟਰੀ ਬਣਾ ਰਹੇ ਹਾਂ, ਹਿਸਟਰੀ ਟਿਕਟ ਲੈ ਕੇ ਸਾਰੇ ਡਾਕਟਰ ਰਾਣਾ, ਲੇਕਿਨ ਅਭਿਆਸ ਦੀ ਬਰਕਤ ਹੈ। ਸਰਵ ਰੋਗਾਖ ਦੇ ਨਾਮ ਕਲਿਆਣ ਰੂਪ ਮੰਗਲ ਗੁਣ, ਆਹ ਜਿਹੜਾ ਅਰਧ ਔਰਧੀ ਦਾ ਅਭਿਆਸ ਹੈ, ਇਹ ਜਦੋਂ ਸਵਾਮੀ ਰਾਮਾਕ੍ਰਿਸ਼ਨ ਪਰਮਹੰਸ ਸੀ ਜਿਹਨਾਂ ਦੇ ਚੇਲੇ ਸਵਾਮੀ ਵਿਵੇਕਾਨੰਦ ਹੋਏ, ਔਰ ਬੜਾ ਪਾਰੇ ਸਵਾਮੀ ਰਾਮਾਕ੍ਰਿਸ਼ਨ ਭਗਤ ਆ, ਅਸੀਂ ਦਾਸ ਅਤੇ ਸਰਦਾਰ ਹੁਕਮ ਸਿੰਘ ਔਰ ਸਾਰੇ ਅਸੀਂ ਉਹਨਾਂ ਨੂੰ ਮਿਲਣ ਗਏ ਉੱਥੇ, ਅਤੇ ਉਹਨਾਂ ਨਾਲ ਅਖੀਰ 'ਚ ਛੋਟੀ ਗੱਲ ਕਰਦਾ, ਉਹਨਾਂ ਨੇ ਕਿਹਾ ਆਪ ਸਿੱਖ ਲੋਕ ਹੈ, ਆਪਕੋ ਜਹਾਂ ਆਨੇ ਕੀ ਕਿਆ ਜ਼ਰੂਰਤ ਹੈ। ਉਹਨਾਂ ਦੀ ਜਗ੍ਹਾ 'ਤੇ ਜਿਹੜਾ ਬੈਠਾ ਸੀ ਉਹ ਤਾਂ ਬਿਰਧ ਹੋ ਕੇ ਚੱਲ ਗਈ ਸੀ, ਉਹਨਾਂ ਦੀ ਜਗ੍ਹਾ 'ਤੇ ਜਿਹੜਾ ਬੈਠਾ ਸੀ ਗੱਦੀ 'ਤੇ, ਉਹ ਕਹਿੰਦਾ ਆਪ ਪੰਜਾਬ ਕਿਉਂ ਸਿੱਖ ਲਓ? ਆਪ ਕੇ ਗੁਰੂ ਨਾਨਕ ਕਾ ਵਾਹਿਗੁਰੂ ਮੰਤਰ ਹੀ ਤਾਂ ਸਵਾਮੀ ਜੀ ਨੇ ਅਖੀਰ ਕੀ ਉਮਰ ਮੈਂ ਜਪਾ ਥਾ। ਉਹਨ ਕੋ ਜੀ ਇਤਨਾ ਸਾਇੰਟਿਫਿਕ ਬੈਲੈਂਸਡ ਮੰਤਰ ਜੋ ਅਰਧ ਔਰਧੀ ਅਭਿਆਸ ਪਰ ਟਿਕ ਸਕਦਾ ਥਾ, ਅਖੀਰਲੀ ਉਮਰ ਮੈਨੂੰ ਜਹੀ ਜਾਂ ਗੁਰਮੰਤਰ ਜਾਂ ਸਦਾ ਹੁਕਮ ਸਿੰਘ ਜਾਂ ਸਾਰੇ ਅਸੀਂ ਮੈਨੂੰ ਕਹਿੰਦੇ ਦੇਖੋ ਜੀ ਸਾਡੀ ਕੌਮ ਨੂੰ ਨਹੀਂ ਪਤਾ, ਔਰ ਇਹਨਾਂ ਲੋਕਾਂ ਨੂੰ ਪਤਾ ਅਭਿਆਸ ਕਰਨ ਵਾਲਿਆਂ ਨੂੰ। ਉਹਨਾਂ ਨਾਲ ਸਵਾਮੀ ਰਾਮਾਕ੍ਰਿਸ਼ਨ ਪਰਮਹੰਸ ਦੁਨੀਆਂ ਦੇ ਮਸ਼ਹੂਰ ਬੰਦੇ ਹੋਏ, ਔਰ ਉਹਨਾਂ ਨਾਲ ਅਖੀਰਲੀ ਉਮਰ 'ਚ ਇਹ ਵਾਹਿਗੁਰੂ ਮੰਤਰ ਅਰਧਾ ਉਰਦੀ ਉਹਨਾਂ ਦੇ ਲਫ਼ਜ਼ ਹੈ, ਅਰਧਾ ਉਰਦੀ ਅਭਿਆਸ ਪੈ, ਜੋ ਜੇ ਮੰਤਰ ਟਿਕ ਸਕਾ ਉਸ ਪੈ ਰਾਮ ਹਰ ਨਾਰਾਇਣ, ਕੋਈ ਐਸਾ ਮੰਤਰ ਸੁਣਗ ਨਹੀਂ ਟਿਕਾ ਜੋ ਵਾਹਿਗੁਰੂ ਗੁਰਮੰਤਰ ਗੁਰੂ ਨਾਨਕ ਆਇਆ ਉਹਨਾਂ ਨੇ ਅਖੀਰਲੀ ਉਮਰ। ਤੋ ਇਹ ਜਿਹੜਾ ਅਰਧਾ ਉਰਦੀ ਦੀ ਅਭਿਆਸ ਹੈ, ਸਭ ਤੋਂ ਪਹਿਲਾਂ ਬਾਣੀ 'ਚ ਲਿਖਿਆ ਪ੍ਰਥਮੇ ਮਿਟਿਆ ਤਨ ਕਾ ਰੋਗ, ਸਭ ਤੋਂ ਪਹਿਲਾਂ ਤਨ ਦੇ ਰੋਗ ਜਾਂਦੇ ਅਭਿਆਸ ਕਰਨਾ, ਲੇਕਿਨ ਠੀਕ ਅਭਿਆਸ ਹੋਏ ਔਰ ਜਿਹੜਾ ਟੀ ਬੀ ਤੱਕ ਦੂਰ ਹੋ ਜਾਣੀ, ਉੱਧਰ ਕੈਂਸਰ ਦੂਰ ਹੋ ਜਾਣਾ ਸਾਰਾ, ਹੁਣ ਵੀ ਹੋ ਰਿਹਾ ਹੈ, ਹੁਣ ਵੀ ਤੁਸੀਂ ਕਰਕੇ ਦੇਖ ਲਓ। ਸਭ ਤੋਂ ਪਹਿਲਾਂ ਅਸੀਂ ਅਭਿਆਸ ਦਿੱਲੀ 'ਚ ਸ਼ੁਰੂ ਕੀਤਾ, ਇੱਕ ਹਫ਼ਤੇ 'ਚ ਇੱਕ ਬੀਬੀ ਨੇ 16 ਪਾਉਂਡ ਭਾਰ ਘਟਾਇਆ ਅਭਿਆਸ ਕਰਕੇ। ਸਾਡੇ ਅਸੀਂ ਅਭਿਆਸ ਠੀਕ ਜਿਹੜਾ ਅਭਿਆਸ ਕਰਨਾ ਹੈ, ਅਸੀਂ ਵਾਲਾ ਸਾਇੰਟਿਫਿਕ ਬੈਲੈਂਸਡ ਇੰਟਰਨਲ ਔਰਗਨਸ ਦੀ ਐਕਸਰਸਾਈਜ਼ ਹੈ, ਜਿਹੜੇ ਡਾਕਟਰ ਵੀ ਮੰਨ ਗਏ ਹੈ। ਅਸੀਂ ਲੇਟੈਸਟ ਥੀਮ ਦਿੰਦੇ ਹਾਂ ਵੀ ਜਿਹੜੇ ਮੇਰੇ ਦੋਸਤ ਹੈ ਡਾਕਟਰ ਕੋਚਰ ਜੋ ਸਾਰੇ, ਉਹਨੇ ਕਿਹਾ ਜੀ 60 ਸਾਲ ਤੋਂ ਬਾਅਦ ਪੇਟ ਦੇ ਦੋ ਹਿੱਸੇ ਹੋ ਜਾਂਦੇ ਆ, ਜਾਂ 40 ਸਾਲ ਤੋਂ ਬਾਅਦ ਇੱਕ ਹਿੱਸਾ ਉਤਲਾ, ਇੱਕ ਥੱਲੇ ਰੋਟੀ ਖਾਂਦੇ ਹਾਂ ਉਤਲੇ ਹਿੱਸੇ 'ਚ ਇਹਨਾਂ ਦੀ ਥੱਲੇ ਨਹੀਂ ਜਾਂਦੇ, ਔਰ ਤੁਹਾਡਾ ਅਭਿਆਸ ਤਾਂ 1 ਮਿੰਟ 'ਚ ਠਾਂਪ ਘੱਲ ਦਿੰਦਾ ਰੋਟੀ। ਕਹਿੰਦੇ ਉਤਲੇ ਹਿੱਸੇ 'ਚ ਰੋਟੀ ਰਹਿੰਦੀ, ਉਹਦੀ 'ਚ ਖੱਟੇ ਡਕਾਰ, ਉਹਦੇ 'ਚ ਗੈਸ ਬਣਨੀ, ਉਹ 'ਚ ਤੁਹਾਡਾ ਮੋਸਟ ਮੈਡੀਕਲੀ ਫਿੱਟ ਅਭਿਆਸ ਹੈ ਜਿਹੜਾ। ਇਸ ਕਰਕੇ ਜਿਹੜਾ ਅਭਿਆਸ ਹੈ ਇਹਦੇ ਨਾਲ ਬਿਮਾਰੀਆਂ ਜਾਂ ਜਾਂਦੀਆਂ ਹੱਡ ਬੀਤੀਆਂ ਤਾਂ ਰਿਕਾਰਡ ਹੈ ਵੀ ਜਿਹੜਾ ਗੁਰੂ ਨਾਨਕ ਨੇ ਚੀਜ਼ ਚਲਾਈ ਹੈ, ਇਹ ਭੌਂਕ ਭੌਂਕ ਕੇ ਵੀ ਦਵਾਈ ਪਾ ਕੇ ਵੀ ਉੱਚੀ ਅਭਿਆਸ, ਲੇਕਿਨ
ਇੱਕ ਖਿਆਲ ਰੱਖਣਾ, ਹੀਆ ਕਾਹੂ ਨਾ ਡਿਖਾਏ, ਕੋਈ ਦੂਸਰਾ ਡਿਸਟਰਬ ਨਾ, ਐਸੀ ਥਾਂ ਲੱਭਣ ਵਾਲੇ ਲੱਭ ਲੈਂਦੇ ਆ ਲੇਕਿਨ ਦੂਸਰਿਆਂ ਨੂੰ ਨਾ ਕਿਸੇ ਡਿਸਟਰਬ ਹੋਵੇ। ਤੋ ਇਸ ਕਰਕੇ ਜਿਹੜਾ ਅਭਿਆਸ ਉੱਚੀ ਕਰਨਾ, ਖਾਸ ਕਰਕੇ ਸੰਗਤ 'ਚ ਜਿਹੜਾ ਮਿਲ ਕੇ ਬੈਠ ਕੇ ਅਭਿਆਸ ਕਰਨਾ, ਇਹਦੇ ਨਾਲ ਮਨ ਛੇਤੀ ਟਿਕ ਜਾਂਦਾ ਹੈ। ਔਰ ਇਹੋ ਹੀ ਸਭਾ ਗੁਰੂ ਨਾਨਕ ਵੇਲੇ ਸੀ, ਸਿੱਖ ਸਭਾ ਦੇਖਿਆ ਕਾ ਪਾਉ ਗੁਰਮੁਖੇ ਸੁਣਨਾ ਸਾਚਾ ਨਾਉ, ਸਿੱਖ ਸਭਾ ਦੇਖਿਆ ਕਾ ਪਾਉ ਗੁਰਮੁਖੇ ਸੁਣਨਾ ਸਾਚਾਨ। ਗੁਰੂ ਬਾਬਾ ਨਾਨਕ ਕਹਿੰਦਾ ਮੈਂ ਵੀ ਫਿਰ ਜਾ ਕੇ ਸਿੱਖਾਂ ਦੇ ਪਿੱਛੇ ਬੈਠ ਜਾਂਦਾ ਅਤੇ ਮੈਂ ਵੀ ਵਾਰ ਵਾਰ ਨਾਮ ਜਪਦਾ ਅਰਦਾ ਉਰਦੀ। ਤੋ ਬਾਬਾ ਲਿਖਦਾ ਨਾਨਕ ਆਖਣੇ ਵੇਰਾ ਵੇਰ ਇਤ ਰੰਗ ਨਾਚੂ ਰੱਖ ਰੱਖ ਪੈਰ ਸਤ ਸੰਤੋਖ ਵੱਜੇ ਦੋਏ ਤਾਲ ਪੈਰੀ ਬਾਜਾ ਸਦਾ ਨਿਹਾਲ।
ਔਰ ਪੈਰਾਂ 'ਚ ਅਨੰਦ ਸ਼ਬਦ ਵੱਜਣ ਲੱਗ ਪੈਂਦਾ ਸੀ ਬਾਬਾ ਜੀ ਤੁਰਦੇ ਸੀ, ਔਰ ਸਤ ਸੰਤੋਖ ਉਹਨਾਂ ਦਾ ਜੀਵਨ ਸਤ ਦਾ ਔਰ ਸੰਤੋਖ ਦਾ ਸੀ। ਇਸ ਕਰਕੇ ਉਹ ਨਾਮ ਕਿਸ ਤਰ੍ਹਾਂ ਉਹਨਾਂ ਨੇ ਜਪਿਆ ਹੈ, ਆਹ ਹੁਣ ਸਲੋਕ ਦਿੰਦੇ ਆ ਵੀ ਮੈਂ ਆਖ ਆਖ ਕੇ ਜਪਿਆ ਅਤੇ ਅਰਧ ਉਰਧ ਦੇ ਅਭਿਆਸ ਨਾਲ ਜਪਿਆ ਹੈ।
ਇੱਕ ਸਬਦ ਪਾਖ ਆਰਦ ਉਰਦ ਦੇਨ ਰਾਤੇ
ਇਸ ਸਲੋਕ 'ਚ ਗੁਰੂ ਬਾਬਾ ਹੋਰ ਸ਼ਬਦ ਸੁਰਤ ਦੀ ਖੇਡ ਦੇ ਰਿਹਾ ਹੈ। ਗੁਰੂ ਬਾਬਾ ਲਿਖਦਾ ਮੈਂ ਜਿਹੜਾ ਅਭਿਆਸ ਕਰਨਾ ਹੈ ਅਰਧ ਉਰਧ ਦਾ, ਇਨਹੇਲ ਐਕਸਹੇਲ ਦਾ ਅਭਿਆਸ, ਸਾਹ ਅੰਦਰ ਨੂੰ ਜਾਵੇ ਬਾਹਰ ਨੂੰ ਜਾਵੇ, ਇਹਦੇ ਨਾਲ ਗੁਰਮੰਤਰ ਦੀ ਤਾਲ ਜੋੜਨਾ, ਇਹ ਪ੍ਰਾਹੁਣਾ ਰਿਸ਼ੀ ਮੁਨੀਆਂ ਤੋਂ ਸਾਡਾ ਇਹ ਅਭਿਆਸ ਚੱਲਿਆ ਆ ਰਿਹਾ ਹੈ, ਪਰਮੇਸ਼ੁਰ ਦੇ ਨਾਮ ਦੇ ਜਪਣ ਦਾ ਤਰੀਕਾ, ਕਿਉਂਕਿ ਸਵਾਸ ਤਾਂ ਆਉਣਾ ਹੀ ਹੈ। ਤੋ ਹਰ ਸਵਾਸ ਨਾਲ ਪਰਮੇਸ਼ੁਰ ਦਾ ਨਾਮ ਜਪਣਾ, ਇਹ ਸਾਡਾ ਪੁਰਾਤਨ ਸਾਡੀ ਥਿਊਰੀ ਹੈ। ਇਸ ਕਰਕੇ ਨਾਮ ਜਪਣਾ ਜਿਹੜਾ ਹੈ ਅਰਧ ਉਰਧ ਦਾ ਅਭਿਆਸ, ਬਾਬਾ ਨਾਨਕ ਕਹਿੰਦਾ ਜਿਹੜਾ ਮੈਂ ਸ਼ਬਦ ਮੂੰਹ ਨਾਲ ਆਖਦਾ ਹਾਂ ਗੁਰਮੰਤਰ, ਉਹੀ ਮੈਂ ਕੰਨਾਂ ਨਾਲ ਸੁਣਦਾ ਹਾਂ। ਆਖਣਾ ਤਾਂ ਬੜਾ ਹੀ ਮੁਸ਼ਕਲ ਹੈ, ਆਖਣ ਔਖਾ, ਸਾਚਾ ਨਾਉ ਦੁਨੀਆਂ ਭਰ ਦਾ, ਅਸੀਂ ਭੌਂਕ ਲਾਂਗੇ ਬਾਕੀ ਚੀਜ਼ਾਂ ਦੁਨੀਆਂ ਭਰ ਦੇ, ਪਰ ਨਾਮ ਆਖਣ ਵੇਲੇ ਇਹ ਕੋਈ ਐਸੀ ਮਾਇਆ ਹੈ, ਬੰਦੇ ਨੂੰ ਬੜਾ ਔਖਾ ਲੱਗਦਾ, ਨਾਮ ਨਹੀਂ ਮੂੰਹੋਂ ਨਿਕਲਦਾ। ਆਖਣ ਔਖਾ ਸਾਚਾ ਨਾਉ, ਜਿਹੜਾ ਆਖ ਆ ਕੇ ਜਪਣਾ ਹੈ ਬੜਾ ਔਖਾ ਹੈ, ਪਰ ਜਿਹੜਾ ਆਖਦਾ ਹੈ ਉਹਨੂੰ ਸੁਣਨਾ ਹੋਰ ਵੀ ਮੁਸ਼ਕਲ ਹੈ, ਕਿਉਂਕਿ ਤੇਰਾ ਮਨ ਕਿਤੇ ਗਿਆ ਹੁੰਦਾ। ਸੁਣਨਾ ਸਭ ਤੋਂ ਜ਼ਰੂਰੀ ਹੈ, ਜੋ ਜਪਦਾ ਉਹਨੂੰ ਕੰਨਾਂ ਨਾਲ ਸੁਣਨੀ, ਅਤੇ ਤੇਰੇ ਚਿੱਤ ਬਾਹਰ ਗਿਆ, ਬਾਹਰ ਗਿਆ। ਇਸ ਕਰਕੇ ਸਲੋਕ ਇੱਥੋਂ ਸ਼ੁਰੂ ਕਰਦੇ ਨੇ ਵੀ ਜਿਹੜਾ ਸੁਣਨਾ ਹੈ ਉਹ ਹੋਰ ਵੀ ਮੁਸ਼ਕਲ ਹੈ, ਆਖਣਾ ਵੀ ਮੁਸ਼ਕਲ ਹੈ।
ਆਖਣ ਔਖਾ ਸੁਣਨਾ ਔਖਾ, ਆਖਣ ਜਾਪੇ ਆਖ।
ਪਰ ਇੰਸਟਰਕਸ਼ਨ ਦਿੰਦੇ ਨੇ ਵੀ ਜੇ ਕਿਸੇ ਵੇਲੇ ਨਹੀਂ ਵੀ ਸੁਣੇ ਗਿਆ ਤਾਂ ਫਿਕਰ ਨਾ ਕਰੀ, ਤੂੰ ਜਪੀ ਚੱਲੀ। ਆਖਣ ਤਾਂ ਔਖਾ ਹੈ, ਸੁਣਨਾ ਹੋਰ ਵੀ ਔਖਾ ਹੈ। ਤੇਰਾ ਗੋਲ ਇਹ ਹੈ ਵੀ ਜਿੰਨਾ ਆਖਦਾ ਉਨਾ ਹੀ ਸੁਣਨਾ ਹੈ, ਤੂੰ ਤੇਰੀ ਸ਼ਬਦ ਸੁਣਦੀ ਖੇਡ ਆ, ਅੰਦਰ ਮਗਨ ਹੋ ਜਾਣਾ ਫਿਰ। ਲੇਕਿਨ ਤੇਰਾ ਮਨ ਜੇ ਬਾਹਰ ਵੀ ਜਾਂਦਾ ਹੈ ਜਪਦਾ ਸਾਰਾ, ਤੂੰ ਜਪੀ ਚੱਲ।
ਆਖਣ ਔਖਾ ਸੁਣਨਾ ਔਖਾ, ਆਖਣ ਜਾਪੇ ਆਖ, ਆਖ ਸਬਦ ਪਾਖ ਆਰਦ ਉਰਦ ਦੇਨ ਰਾਤੇ।
ਔਰ ਇਹੀ ਗੁਰੂ ਗੋਬਿੰਦ ਸਿੰਘ ਸਾਹਿਬ ਥਿਊਰੀ ਦੇ ਰਹੇ ਨੇ, ਰੋਜ਼ ਅਸੀਂ ਉਹਦੇ ਸਵੱਈਏ ਪੜ੍ਹਦੇ, ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਸੀਂ ਟਾਰਾਂ ਮਾਰਦੇ ਸੀ, ਉਹਨਾਂ ਦੇ ਸਿੱਖ ਕਦੀ ਦੇਖਿਆ ਵੀ ਉਹ ਕਹਿ ਕੀ ਰਹੇ। ਉਹ ਕਹਿੰਦੇ ਨੇ ਕਹਾਂ ਪਏ ਹੋ,
ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ, ਖਬਰਦਾਰ ਚੁੱਪ ਕਰਕੇ ਬੈਠਿਆ ਤੇ ਇਹੋ ਮੋਨ ਬਗਲਿਆ ਸਮਾਧੀ ਨਹੀਂ ਪ੍ਰਮਾਣ ਆਇਆ ਉਹਨਾਂ ਦਾ ਸਵਈਆ ਕਹਾਂ ਪਿਓ ਜੋ ਦੋ ਲੋਚਨ ਕਹਿੰਦੇ ਅੱਖਾਂ ਨੂੰ ਮੂੰਦ ਕੇ ਤੂੰ ਬਗਲਿਆਂ ਨੂੰ ਧਿਆਨ ਲਾ ਕੇ ਬੈਠ ਜਾਏਂਗੇ ਇਹ ਪ੍ਰਵਾਨ ਨਹੀਂ ਹੈ। ਕਹਾਂ ਤੇਰਾ ਮਨ ਨਹੀਂ ਚੁੱਪ ਅੰਦਰ। ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਬਕ ਧਿਆਨ ਲਗਾਇਓ। ਕਹਿੰਦੇ ਤੈਨੂੰ ਨਹਾਉਣ ਦਾ ਹਾਲੇ ਸਬਰ ਨਹੀਂ ਨਾ ਆਉਂਦਾ, ਬਾਂਭਣ ਵਾਂਗੂ ਤੂੰ ਨਹਾਉਣਾ ਬੜਾ ਜ਼ਰੂਰੀ ਸਮਝਦਾ ਸਿੱਖੀ ਚ, ਜਾਂ ਸੱਤਾਂ ਸਮੁੰਦਰਾਂ 'ਚ ਨਹਾਇਆ। ਨਾਥ ਫਰੀਓਲੀਏ ਸੱਤ ਸਮੁੰਦਰ ਹਨ। ਕਹਿੰਦੇ ਤੂੰ ਆਹ ਲੋਕ ਵੀ ਗਵਾ ਲਿਆ, ਅਗਲਾ ਵੀ ਨਹਾ ਨਾ ਕੇ ਗਵਾ ਲਿਆ ਥਲੋਏ, ਤੇਰੇ ਹੱਥ ਕੀ ਆਇਆ? ਸਾਡੇ ਕੋਲ ਇੰਨਾ ਨਹਾਉਣਾ ਧੋਣਾ ਪਾਇਆ ਜੀ, ਇਹ ਬੜਾ ਜ਼ਰੂਰੀ ਹੈ। ਅਸੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੱਟੋ, ਉਹ ਕੀ ਲੈ ਰਹੇ ਨੇ ਸੋਈਆ? ਕਹਾਂ ਪਿਓ ਜੋ ਦੋ ਲੋਏ ਬਾਹਮਣ ਆਉਂਦੇ ਸੀ, ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਭਗਤਾਨ ਲਗਾਇਓ, ਨਾਥ ਫਰੀਏ ਲਈ ਸਾਤ ਸਮੁੰਦਰ ਹਨ। ਲੋਕ ਗਏ ਪਰ ਲੋਕ ਗਵਾਇਓ। ਕਹਿੰਦੇ ਫਿਰ ਜ਼ਹਿਰੀ ਬੰਦਿਆਂ ਨੂੰ ਤੂੰ ਬੈਠ ਕੇ ਉਂਗਲਾਂ ਮਾਰ ਮਾਰ ਕੇ ਕਰਦਾ, ਆਹ ਗੁਰਮਤ ਹੈ, ਆਹ ਗੁਰਮਤ ਹੈ, ਆਹ ਗੁਰਮਤ, ਇੱਦਾਂ ਬਾਹਮਣ ਕਰਦੇ ਸੀ। ਤੂੰ ਬੈਸੀ ਜਾਂਦਾ, ਨਾਮ ਤੇ ਜਪਦਾ ਨਹੀਂ। ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਭਗਤਾਨ ਲਗਾਇਓ, ਨਾਥ ਫਰੀਓ ਲਈ ਸਾਤ ਸਮੁੰਦਰ ਹਨ। ਲੋਕ ਗਏ ਪਰ ਲੋਕ ਗਵਾਇਓ, ਬਾਸ ਕਿਓ ਦੇਖਿਆ ਸੋ ਬੈਠ ਕੇ, ਐਸੇ ਹੀ ਐਸੋ ਬਹਿਸ ਬਤਾਇਓ। ਇਹ ਸੱਚ ਨੂੰ ਕਹਿ, ਸੌਚ ਕਹੋ, ਇੱਕ ਵਾਰੀ ਵੀ ਮਿਸ ਨਾ ਕਰ ਸੁਣਨਾ, ਸੌਚ ਕਹੋ ਸੁਣ ਲਿਓ ਸਭ ਹੈ, ਔਰ ਭਾਵ ਲਾ ਕੇ ਕਹਿ ਪਿਆਰ ਨਾ, ਇਹ ਹੈ ਪ੍ਰੇਮਾ ਭਗਤੀ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਨਾਮ ਦਾ ਕਹਿਣਾ ਉੱਥੇ ਸੱਚ ਦੇ ਚਿੱਚੇ ਨੂੰ ਔਂਕੜ, ਕਹੋ ਦੇ ਹਾਹੇ ਨੂੰ ਔਂਕੜ, ਸਾਰੇ ਪੁਰਾਣਿਆਂ ਗੁਟਕਿਆਂ 'ਚ। ਆ ਹੁਣ ਜੋ ਸ਼੍ਰੋਮਣੀ ਕਮੇਟੀ ਨੇ ਗੁਟਕੇ ਛਾਪੇ ਹੈ ਜਾਂ ਸਾਰਿਆਂ ਨਾਲ, ਉਹ ਸੁੰਦਰ ਗੁਟਕਿਆਂ ਦੇ ਵਿੱਚ ਸਵਈਏ ਦੇ ਸਪੈਲਿੰਗ ਬਦਲ ਦਿੱਤੇ ਦਸਮ ਪਾਤਸ਼ਾਹ ਦੀ ਬਾਣੀ ਦੇ। ਅਸੀਂ ਕਦੋਂ ਦਾ ਰੌਲਾ ਪਾ ਰਹੇ ਵੀ ਦਸਮ ਪਾਤਸ਼ਾਹ ਦੀ ਬਾਣੀ 'ਤੇ ਨਾ ਬਦਲੋ। ਉਹਨਾਂ ਨਾਲ ਸਾਚ ਪੁਰਾਤਨ ਗੁਟਕਿਆਂ 'ਚ ਸਾਚ ਦੇ ਚਿੱਚੇ ਨੂੰ ਔਂਕੜ, ਆ ਦੇ ਸੱਚ ਜੁਗਾ ਦੇ ਸੱਚ, ਚਿੱਚੇ ਨੂੰ ਹਮੇਸ਼ਾ ਔਂਕੜ ਹੋਏਗਾ, ਉਹ ਹੈ ਗੁਰਮੰਤਰ। ਸਾਚ ਨੂੰ ਕਹਿ 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 ਕੇ ਸੋ ਕਹੋ ਟਲ ਗੁਰਸੇਵੀਏ, ਕਹਿ ਕਹਿ ਕੇ ਭਗਤੀ ਕਰਨੀ ਅਸੀਂ ਨਾਮ ਨੂੰ। ਸਾਚ ਕਹੋ ਸੁਣ ਲਿਹੋ ਸਭ ਹੈ, ਉਹੀ ਆਖਣੇ ਔਖਾ ਸੁਣਨਾ ਔਖਾ। ਜਿਹੜਾ ਨਾਮ ਨੂੰ ਤੂੰ ਕਹਿਣਾ ਉਹਨੂੰ ਹਰ ਵਾਰੀ ਸੁਣ, ਇੱਕ ਵਾਰੀ ਮਿਸ ਨਾ ਕਰ, ਅਤੇ ਪ੍ਰੇਮ ਨਾ ਜਪ, ਇਹਨੇ ਪ੍ਰੇਮਾ ਭਗਤੀ, ਇਹਦੇ ਨਾਲ ਤੂੰ ਰੱਬ ਨੂੰ ਪਾਏਗਾ। ਅਤੇ ਬਾਕੀ ਜਿਹੜਾ ਤੂੰ ਆ ਨਹਾ ਧੋ ਰਿਹਾ ਜਾਂ ਸਾਰੇ ਐਕਸ਼ਨ ਕਰਮ ਆ ਤੂੰ ਕਰਮ ਕਾਂਡ ਕੱਟਿਆ ਮੈਂ ਸਾ, ਕਹਾਂ ਪਿਓ ਜੋ ਦੋ ਲੋਚਨ ਮੂੰਹ ਕੇ ਬੈਠ ਰਹੇ ਹੋ ਬਕ ਧਿਆਨ ਲਗਾਇਓ, ਨਾਥ ਫਰੀਓ ਲਈ ਸਾਫ ਸਮੁੰਦਰ ਨੇ ਲੋਕ ਗਿਓ ਪਰ ਲੋਕ ਗਵਾਇਓ, ਬਾਸ ਕਿਓ ਬਿਖਿਆਲ ਸੋ ਬੈਠ ਕੇ ਐਸੇ ਹੀ ਐਸ ਬਹਿਸ ਬਤਾਇਓ। ਸੱਚ ਨੂੰ ਕਹਿ, ਇਹਨਾਂ ਨਾਲ ਸੱਚ ਦੇ ਚਿੱਚੇ ਦਾ ਅੰਕ ਰੋੜਾ ਤਾ ਹੁਣ ਗੁਟਕਿਆਂ 'ਚ, ਕਹੋ ਦੇ ਹਾਹਾ ਜਿੱਦਾਂ ਕਹੋ ਨਾਨਕ ਹਰ ਭਜ ਮਨਾ ਹਰ ਥਾਂ ਕਹੋ, ਗੁਰੂ ਮਹਾਰਾਜ ਨਾਲ ਜਿੱਦਾਂ ਬਾਣੀ 'ਚ ਆਉਂਦਾ ਹਾਹੇ ਨੂੰ ਔਂਕੜ ਪਾਇਆ ਕਹੋ, ਇਹਨਾਂ ਨਾਲ ਕਹੂੰ ਉੱਤੇ ਕਨੌੜਾ ਪਾ ਕੇ ਬਿੰਦੀ ਠੋਕ ਦਿੱਤੀ। ਹੁਣ ਕਿੰਨ ਕੌਮ 'ਚ ਹਾਲੀ ਬਣਾ ਜਾਗੇ ਵੀ ਇਹ ਬਾਣੀ ਵਿਗਾੜੀ ਜਾਂਦੇ, ਕਿਉਂਕਿ ਇਹਨਾਂ ਨੂੰ ਪਤਾ ਨਹੀਂ ਹੈ, ਜਾਣ ਬੁੱਝ ਕੇ ਨਹੀਂ ਵਿਗਾੜਦੇ, ਆਪਣੇ ਵੱਲੋਂ ਹੋਰ ਸਪਸ਼ਟ ਕਰਦੇ ਆ ਵੀ ਬਾ ਗੁਰੂ ਗੋਬਿੰਦ ਸਿੰਘ ਸਾਹਿਬ ਬਾਂਹ ਚੱਕੀ ਤੱਕ ਕੇ ਕਹਿੰਦਾ ਸੱਚ ਕਹੋ ਸੁਣ ਲਿਓ ਸਵੇ ਸਾਰੇ ਲੋਕੋ ਸੁਣੋ, ਜਿਹੜਾ ਪ੍ਰੇਮ ਕੀ ਹੈ ਤੇ ਨਹੀਂ ਉਹ ਪ੍ਰੇਮ ਪਦਾਰਥ ਨਾਮ ਹੈ ਭਾਈ। ਤੁਸੀਂ ਆਹ ਬਾਹਰਲੇ ਇਸ਼ਕ ਚੁੱਕੀਆਂ ਨੂੰ ਪ੍ਰੇਮ ਕਹੀ ਜਾਂਦੇ ਹੋ, ਇਹ 'ਚ ਪ੍ਰੀਤ ਲੜੀ ਦੇ ਜਥੇ ਆਉਂਦੇ ਹੁੰਦੇ ਸੀ ਸਾਡੇ, ਮੈਂ ਸਿੰਘ ਕਹਿ ਲਾਹੌਰ 'ਚ ਸੀ ਉਹਦੇ ਇਹਨਾਂ ਦੇ ਪ੍ਰੀਤ ਲੜੀ ਉਸ ਵੇਲੇ ਸੀ, ਆ ਗੁਰਬਖਸ਼ ਸਿੰਘ ਸਾਰੇ ਉਹ ਮੁੰਡੇ ਕੁੜੀਆਂ ਆਪ 'ਚ ਸਾਰਾ, ਉਹ ਉਹਨਾਂ ਨੇ ਬੜੀ ਚੁੱਕ ਤੱਕੇ ਸੀ ਜੀ, ਜਿਹਨੇ ਪ੍ਰੇਮ ਕੀ ਹੈ ਤੇ ਨਹੀਂ ਆਹ ਪ੍ਰੇਮ ਹੈ ਤੁਹਾਡਾ, ਇਹ ਉੱਥੋਂ ਵਿਗੜ ਪਿਆ ਸਾਰਾ, ਸਾਰੀ ਸਿੱਖੀ 'ਚ ਵੀ ਹੁਣ ਇਹੋ ਜਿਹੀ ਬਾਤ ਦੇਖੀ। ਗੁਰੂ ਮਹਾਰਾਜ ਕਹਿੰਦਾ ਜਿਹਨੇ ਪ੍ਰੇਮ ਕੀ, ਪ੍ਰੇਮ ਪ੍ਰੇਮ ਪਦਾਰਥ ਨਾਮ ਹੈ ਭਾਈ, ਉੱਥੇ ਨਾਮ ਦੀ ਗੱਲ ਕਰ ਰਿਹਾ ਦਸਮ ਪਾਤਸ਼ਾਹ। ਸੱਚ ਨੂੰ ਕਹਿ ਉਹਨੂੰ ਸਭੇ ਨੂੰ ਸੁਣ, ਇਹਨੂੰ ਪ੍ਰੇਮ ਕਿਉਂ ਤੇ ਨਹੀਂ ਹੋ, ਪਹਿਲਾਂ ਕੱਟ ਰਿਹਾ ਸਾਰੇ ਕਰਮ ਕਾਂਡ। ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਭਗ ਨਾਥ ਫਿਰੀਓ ਲੀਏ ਸਾਹ ਸਮੁੰਦਰਨ, ਲੋਕ ਗਏ ਪਰ ਲੋਕ ਗਵਾਇਓ, ਐਡੀ ਵੱਡੀ ਲਫ਼ਜ਼ ਲਿਖ ਜਾਣ, ਔਰ ਉਸ ਤੋਂ ਉਹਨਾਂ ਦੀ ਬਾਣੀ ਵਿਗਾੜਤੀ ਸੀ। ਉੱਥੇ ਆ ਸੱਚ ਨੂੰ ਕਹੋ, ਇੱਕ ਵਾਰੀ ਵੀ ਮਿਸ ਨਾ ਕਰ, ਇਹ ਹੈ ਆਖਣੇ ਔਖਾ ਸੁਣਨਾ ਔਖਾ, ਆਖਣੇ ਜਾਪੇ ਆਖ ਇੱਕੇ ਆਖ ਆਖ ਹੈ ਸਬਦ ਪਾਖ ਹੈ ਅਰਦ ਉਰਦ ਦੇਨ ਰਾਤੇ ਔਰ ਇਹੋ ਕਬੀਰ ਸਾਹਿਬ, ਕਬੀਰ ਸਾਹਿਬ ਇਹੋ ਕਬੀਰ ਜੀ ਉਹ ਕਹਿ ਰਹੇ ਅਰਦ ਉਰਦ ਨਵੇਰਾ, ਅਰਦ ਉਰਦ ਨਵੇਰਾ, ਤੇਰਾ ਨਿਬੇੜਾ ਨਹੀਂ ਹੋਣਾ ਜਿੰਝ ਕਰ ਤੂੰ ਇਸ ਤਰੀਕੇ ਨਾਲ ਅਭਿਆਸ ਨਹੀਂ ਕਰਦਾ। ਕਬੀਰ ਜੀ ਉਹ ਕਹਿੰਦੇ
ਆਰਦੇ ਉਰਦ ਨਵੇਰਾ ਆਰਦੇ ਉਰਦ ਨਵੇਰਾ ਤੱਦਾ ਆਰਦੇ ਉਰਦ ਨਵੇਰਾ ਤੱਦਾ ਆਰਦੇ ਉਰਦ ਨਵੇ ਆਰਦੇ ਉਰਦੇ ਮੰਜੇ ਬਸੇਰਾ ਆਰਦੇ ਉਰਦੇ ਮੰਜੇ ਬਸੇ ਆਰਦ ਛਾੜ ਜਾ ਉਰਦ ਕੋ ਆਓ ਆਰਦ ਛਾੜ ਜਾ ਉਰਦ ਕੋ ਤੋ ਆਰਦੇ ਉਰਦੇ ਮੇਲਿਆ ਸੁਖ ਪਾਓ ਤੋ ਆਰਦੇ ਉਰਦੇ ਮੇਲਿਆ ਸੁਖ ਪਾ ਆਰਦੇ ਉਰਦ ਨਵੇਰਾ ਆਰਦੇ ਉਰਦ ਨਵੇ
ਔਰਤ ਉਰਦ ਦਾ ਅਭਿਆਸ ਕੀ ਆ ਕਦੀ ਗੱਡੀ ਖੋਲੋ ਨਾ ਇੰਜਣ ਔਰ ਜੇ ਜ਼ਰਾ ਨੰਗੇ ਕਰੋ ਪਿਸਟਨ ਕਿੱਦਾਂ ਚੱਲਦੇ ਹੋ ਚੱਲਦੇ ਆ ਤਾਂ ਠੈਨ ਪਿਸਟਨ ਇੱਦਾਂ ਸਾਡਾ ਅੰਦਰ ਅਰਧ ਉਰਦਾ ਦਾ ਅਭਿਆਸ ਚੱਲ ਰਿਹਾ ਪਿਸਟਨ ਚੱਲ ਰਹੇ ਤਾਂ ਠਾਂ ਅਭਿਆਸ ਗੁਰੂ ਕਬੀਰ ਸਾਹਿਬ ਕਹਿੰਦੇ ਕਦੀ ਨਾ ਕਦੀ ਇਹਦੇ ਵਿੱਚ ਹੀ ਫਸ ਜਾਣਾ ਤੇਰਾ ਮਨ ਪੇਟ ਬਾਹਰ ਜਾਣਾ ਨਹੀਂ
ਅਰਧ ਤੱਦਾ ਅਰਧੇ ਉਰਦ ਨਵੇਰਾ ਅਰਧੇ ਉਰਦੇ ਮੰਜੇ ਬਸੇਰਾ ਅਰਧ ਛਾੜ ਜੋ ਅਰਧ ਕੁਆਓ ਤੋ ਅਰਧੇ ਉਰਦੇ ਮਿਲਿਆਂ ਸੁੱਖ ਪਾਓ ਇਹ ਉਹ ਅਭਿਆਸ ਦੇ ਤਰੀਕੇ ਜੋ ਹਰ ਭਗਤ ਨਾ ਮੰਨੇ ਹੈ ਇਸ ਕਰਕੇ ਅਰਧ ਉਰਦ ਦਾ ਅਭਿਆਸ ਗੁਰੂ ਬਾਬਾ ਨਾਨਕ ਨੇ ਜਿੱਦਾਂ ਲਿਖਿਆ ਉਹ ਆਪਣੀ ਆਪ ਸਲੋਕ ਦੇ ਰਹੇ ਨੇ ਅਸੀਂ ਕੋਈ ਹੋਰ ਤਰੀਕਾ ਨਹੀਂ ਜਾਣਦੇ ਅਤੇ ਉਹ ਗੁਰੂ ਬਾਬਾ ਨਾਨਕ ਸਾਨੂੰ ਲਿਖ ਕੇ ਦੇ ਗਿਆ ਅਸੀਂ ਉੱਦਾਂ ਅਭਿਆਸ ਕਰਨਾ ਹੈ
ਇੱਕ ਆਖੇ ਆਖੈ ਸਾਬਦ ਪਾਖ ਹੈ ਇੱਕ ਆਖੇ ਆਖ ਸਾਬਦ ਪਾਖ ਹੈ ਆਰਦ ਉਰਦ ਦਿਨ ਰਾਤੇ ਆਰਦ ਉਰਦ ਦਿਨ ਰਾ ਐਟ ਏ ਸਟ੍ਰੈਚ ਨਹੀਂ ਪਹਿਲਾਂ ਤਾਂ ਸਾਡੇ ਵੀ ਪੈਰ ਨਿਕਲ ਗਏ ਵੀ ਦਿਨ ਰਾਤ ਹੀ ਲੱਗੇ ਰਹਿਣਾ ਇਹ ਪੋਸੀਬਲ ਨਹੀਂ ਹੈ
ਸਾਡੀ ਬੋਲੀ 'ਚ ਮੁਹਾਵਰੇ ਆਉਣਗੇ ਈਡੀਅਮ ਅਰਧੇ ਉਰਧ ਮੰਜੇ ਬਸੇਰਾ ਅਰਧ ਉਰਧ ਦਿਨ ਰਾਤ ਦਾ ਮਤਲਬ ਕੀ ਹੈ ਜ਼ਿਆਦਾ ਤੋਂ ਜ਼ਿਆਦਾ ਟਾਈਮ ਤੂੰ ਇਸ ਕੰਮ ਨੂੰ ਦੇ ਕੋਈ ਬੰਦਾ ਕੰਮ ਕਰ ਰਿਹਾ ਬਾਹਰੋਂ ਬੰਦਾ ਆਉਂਦਾ ਯਾਰ ਤੂੰ ਦਿਨ ਰਾਤ ਉਹ ਕੰਮ ਕਰਦਾ ਰਹਿਣਾ ਸਾਡੇ ਪੰਜਾਬੀ ਦੇ ਮੁਹਾਵਰੇ ਹੈ ਦਿਨ ਰਾਤ ਦਾ ਮਤਲਬ ਹੈ ਜ਼ਿਆਦਾ ਤੋਂ ਜ਼ਿਆਦਾ ਟਾਈਮ ਅਸੀਂ ਇਸ ਅਭਿਆਸ ਨੂੰ ਦੇਣਾ ਹੈ
ਤੋ ਇੱਕ ਆਖੇ ਆਖ ਹੈ ਸਾਬਦ ਭਾਖ ਹੈ ਇੱਕ ਆਖ ਹੈ ਸਾਬਦ ਭਾਖ ਹੈ ਆਰਧ ਉਰਧ ਦਿਨ ਰਾਤੇ ਆਰਧ ਉਰਧ ਦਿਨ ਰਾਤੇ
ਔਰ ਇਸ ਅਰਧ ਉਰਧ ਦੀ ਵਿਆਹ 'ਚ ਕਬੀਰ ਸਾਹਿਬ ਇੱਕ ਤਾਂ ਬਹੁਤ ਸੋਹਣੀ ਇੰਸਟਰਕਸ਼ਨ ਦਿੰਦੇ ਨੇ
ਭਈ ਸਹਿਜ ਬੋਲੋ ਜੈਸੇ ਤਤ ਨਾ ਜਾਈ ਹਰੇ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ
ਜਿੱਦਾਂ ਲੰਮੇ ਲੰਮੇ ਸਰਾਟੇ ਦੁੱਧ ਰਿੜਕਣ ਲੱਗੇ ਲੰਮੇ ਲੰਮੇ ਸਰਾਟੇ ਮਾਰੀਦੇ ਆ
ਉਹਦੇ ਨਾਲ ਮੱਖਣ ਤਾਂ ਆ ਜਾਂਦਾ ਘੁਲਦਾ ਨਹੀਂ ਜੇ ਤੇਜ਼ ਤੇਜ਼ ਸਰਾਟੇ ਮਾਰੋਗੇ ਮੱਖਣ ਘੁਲ ਜਾਏਗਾ ਇਸ ਕਰਕੇ ਐਸਾ ਹੈ ਐਸੀ ਸਪੀਡ ਕਲਟੀਵੇਟ ਕਰਨੀ ਅਸੀਂ ਜਿਹੜੀ ਸਾਰੀ ਦਿਹਾੜੀ ਨਿਭ ਜਾਏ ਤੁਰਦੇ ਫਿਰਦੇ ਆਪਣੇ ਆਪ ਸਪੀਡ ਬਣ ਜਾਏ ਹਰ ਕਰਕੇ ਐਸੀ ਸਪੀਡ ਨਾਲ ਅਸੀਂ ਨਾਮ ਜਪਣਾ ਜੇ ਤੇ ਆਪਣੇ ਸਰੀਰ 'ਤੇ ਸਟਰੇਨ ਨਾ ਪਵੇ ਸਾਨੂੰ ਇਹ ਸਾਰਾ ਕੰਮ ਕੋਈ ਇੱਕ ਘੰਟਾ ਨਹੀਂ ਅਸੀਂ ਕਰਨਾ ਸਾਰਾ ਦਿਨ ਚੱਲਣਾ ਦਿਨ ਰਾਤ ਇਸ ਕਰਕੇ ਐਸੇ ਸਵਾਸਾਂ ਦੀ ਤਾਲ ਬੰਨੋ ਜਿਹੜਾ ਕਿ ਤੁਰਦੇ ਫਿਰਦੇ ਵੀ ਨਾਲ ਉਹ ਚੱਲੇ ਉਹ ਹੈ ਸਹਿਜ ਪਾਏ ਜਸ ਲਿਓ ਸਾਡਾ ਸਹਿਜ ਮਾਰਗ ਹੈ ਇਸ ਕਰਕੇ ਕਿਸੇ ਚੀਜ਼ ਨੂੰ ਆ ਨਾਮ ਵਰਗੀ ਵਡਿਆਈ ਜਾਂ ਇਹਦੇ ਗੁਣ ਪੜ੍ਹ ਕੇ ਐਡਾ ਵੱਡਾ ਵੀ ਇਹ ਨਾਮ ਹੈ ਜੀ ਅਸੀਂ ਹੁਣ ਜਪਣਾ ਹੈ ਇਹਦੇ 'ਚ ਕਾਹਲੇ ਨਹੀਂ ਪੈਣਾ ਇਹਦੇ 'ਚ ਇਹ ਨਹੀਂ ਵੀ ਬਸ ਹੁਣ ਤਾਂ ਮੈਂ ਜੀ ਲੈ ਕੇ ਛੱਡਣਾ ਨਾ ਇਹ ਰਾਸਤਾ ਨਹੀਂ ਹੈ ਇਹ ਬਹੁਤ ਸਹਿਜ ਮਾਰਗ ਕੀ ਹੈ ਸੂਰਜ ਚੜੂ ਅਤੇ ਹੌਲੀ ਹੌਲੀ ਚੜੂ ਜੱਕ ਲੱਕ ਤਾਂ ਨਹੀਂ ਦੁਪਹਿਰ 'ਤੇ ਟੋਟਰ ਵਾਂਗੂ ਆਣ ਕੇ ਟੋਟਰ ਭੰਨ ਸਿੱਟਦਾ ਗਰਮੀ ਨਾਲ ਅਸੂਲ ਹੈ ਨਹੀਂ ਚੜਦਾ ਤਾਂ ਜੱਕ ਲੱਕ ਥੋੜ੍ਹੀ ਵੀ ਜੇਠ ਹੜਦੀ ਦੁਪਹਿਰ ਸੂਰਜ ਹੌਲੀ ਹੌਲੀ ਆਊ ਡੁੱਬੂ ਹੌਲੀ ਹੌਲੀ ਆਊ ਮੌਸਮ ਆਊ ਸਰਦੀ ਹੌਲੀ ਹੌਲੀ ਆਊ ਦਿਵਾਲੀ ਦੇ ਲਾਗੇ ਥੋੜ੍ਹੀ ਥੋੜ੍ਹੀ ਸਰਦੀ ਆਉਂਦੀ ਫਿਰ ਅੰਦਰ ਬੰਨਣਾ ਸ਼ੁਰੂ ਕਰ ਦਿੰਦੇ ਫਿਰ ਜੋ ਸਰਦੀ ਵੀ ਪੂਰੇ ਜੋਵਨ 'ਤੇ ਬਾਅਦ 'ਚ ਆਊਗੀ ਹੌਲੀ ਹੌਲੀਆਂ ਰੁੱਤਾਂ ਬਦਲ ਰਹੀਆਂ ਸੂਰਜ ਹੈ ਨੇਚਰ ਦਾ ਅਸੂਲ ਆ ਆਹ ਜਿਹੜਾ ਨੇਚਰ ਦਾ ਸਹਿਜ ਦਾ ਅਸੂਲ ਹੈ ਫਲ ਪੱਕੇਗਾ ਕੋਈ ਛੇਤੀ ਇਹ ਹੌਲੀ ਹੌਲੀ ਪੱਕੇਗਾ ਇਸ ਕਰਕੇ ਜਿਹੜੇ ਇਹ ਸਹਿਜ ਮਾਰ ਇਹ ਗੁਰੂ ਨਾਨਕ ਔਰ ਭਗਤਾਂ ਨਾਲ ਇਹ ਮਾਰਗ ਪਾਇਆ ਔਰ ਇਹੋ ਕਬੀਰ ਜੀ ਲਿਖਦੇ ਸਹਿਜ ਬੋਲੋ ਜੈਸੇ ਤਤ ਨਾ ਜਾਈ हरे का बिलोवना बिलोव मेरे भाई।
इन्नी जोर दी रिड़कने ना मारनी कि चाटी टुट तोड़ के रख दे फड़के, ऐसे राम ना प्यार ना ये सराटे मार और अड़दा उड़दी तो उच्चे नीवी का हिसाब नहीं पिसे जी बोलना, नहीं भावे दुआ पा पर स्पीड ऐसी रख जी सारा निभ सके, क्योंकि जिन्ना असी बाणी चो तुका लभियाँ भी जेडे बहुत तेज व्यास कर लग पे ना उन्होंने मन चित निकल जाता है, चित जिन का हिरलिया माया बोलन पे रवानी। बड़ी रवानगी ना तुसी नाम जप के देख लो तेज तेज ताडे ख्यालत कितने दूर चल जाएंगे, क्योंकि चित है ना तेज व्यास च निकल जाता। तो जे चित लाना है तो बाबे नानक कहा भाई रे राम कह चित लै, ऐ प्यार दे नाल टका टका व्यास करो, ऐन गूंज पाओ। ये सहज उच्ची का नहीं है, यदा मतलब है सहज मार्ग है भी असी औखे नहीं होना, भी जरूरी ना के तड़के ठंडे पानी ना असी चौंकना मारना जा असी जप करने पानी, ये मार्ग नहीं है साडा। सहज मार्ग का मतलब है औखा ना हो, सह सबाए नाम जप, नींद पूरी हो जाए ना औखा हो ना अपने तो शरीर नू ना, देही दुख दिया सौ वे जिया अपना की है, साडा वो सीधा वाला मार्ग नहीं है ना जप तप, बड़ा गृहस्थी का सीधा जहा मार्ग है, सहज पाए जस जिन्ना कि जप हुंदा है। और सानू तो यही अलाऊ है भी हसंदे हाँ खिलंदे हाँ पहनंदे हाँ खवंदे हाँ सारे काम करते, कुछ नहीं छड़ना, इस करके सतगुरु की ऐसी वड्याई पुत कलत विच बड़ा सहज मार्ग है। जे ये सहज के असूल समझ गए तो असी नहीं तो कई कई रास्ते है ये, इस करके साडा हठ का मार्ग नहीं है, साडा प्रेमा मार्ग है प्रेमा भगती है, इस करके सहज बुलावण का मतलब है हौली बुलावण का नहीं, मतलब सहज का मतलब है शरीर से कोई कष्ट स्ट्रेन ना पवे, ऐसा नाम जप जिहड़ा कि हौली हौली शुरू होवे और सारा उहदे हिसाब दे नाल सहज मार है। तो रिड़कण की मिसाल दिंदे ने भी जिहड़ा रिड़कना हुंदा जे तेज तेज रिड़कोगे चाटी टुट जाती है जां मक्खन कोल जाता सारा, लंबे लंबे सराटे मारो चित ला के और चित बंदे का मन लगा रहिंदा, एक के आख आख है सबद पाख है आरद उरद देन राते हाय 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 सहज का जे पौड़ा फड़ना है सहज का मार्ग, तो कबीर साहब इस शब्द कहिंदी है भी अपने विचारां ते असवारी कर, अपने विचारां ते चढ़ना सिख, अपने विचारां नू रोकना सिख, अपने फुरनियां नू अंदर नू तो तुक इत्थों शुरू कर दे, अपने विचार असवारी की जय सहज के पावड़े पग धारे ली जय, हरे का बिलोवना बिलोव मेरे पाई सहज बिलोव जैसे तत ना जाई, इक्के आखे आख सबद पाख आरद उरद देर राते ध्यान कित्थे रखना है, बहुत सारा है भी जपदे ध्यान कित्थे रखना है, ध्यान सुन च रखना है, जिहड़ा जपदा है उन्नी सुन। कई बार बच्चे नू प्यो कहिंदा दफ्तरों आण के ओ गल सुना मेरी, तू ओ फलाना काम किया सी मेरे पिछों, ओ बाप बच्चा कुछ अणगहली जी करके, बाप दूसरी बारी कहिंदा ओ तेरे मैं कन्न पुट सुटू तेरा ध्यान कित्थे है, मैं तेरे नाल गल्लां कर रहा तो तेरा ध्यान होर ही बन्ने, इहदा मतलब है जो बाप कहिंदा सुन नहीं रिहा बच्चा जो ध्यान निकल गया। ध्यान शब्द सुरत की खेड एडी बरीक है जी, बाबे नानक ने सौखी सिद्धा नूं समझाती, शब्द गुरु सुरते तुन्ने चेला, जिहड़ा तू जपदा है और च सुरत गढ़ और अपने विचार बाहर ना जाण दे, जिहड़ा तू जपदा उहनूं सुन,
ਇਸੇ ਕਰਕੇ ਜਪਣਾ ਐਡਾ ਜ਼ਰੂਰੀ ਨਹੀਂ ਹੈ ਜਿੰਨਾ ਸੁਣਨਾ ਜ਼ਰੂਰੀ ਆ। ਤਦੇ ਜਪਦੀਆਂ ਪੌੜੀਆਂ ਜਪਣਦੀਆਂ ਨਹੀਂ, ਉੱਥੇ ਸੁਣਿਆ ਦੇ ਅੰਕ ਹੈ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰਦ, ਉੱਥੇ ਜਪਣੇ ਨਹੀਂ ਹੈ, ਜਪਣਾ ਆਪੇ ਹੋ ਜਾਣਾ ਜੇ ਤੁਸੀਂ ਸੁਣਦੇ ਆ। ਇਸ ਕਰਕੇ ਸੁਣੇ ਦੀ ਕਲਾ ਸਾਰੀ ਹੈ ਵੀ ਜੇ ਤੂੰ ਨਾਮ ਜਿੰਨਾ ਜਪਦਾ ਉਹਦੇ ਨੂੰ ਸੁਣਾ, ਤੂੰ ਕਿਸੇ ਵੇਲੇ ਰਿਧੀਆਂ ਸਿੱਧੀਆਂ ਤੇਰੇ 'ਚ ਆ ਜਾਣਗੀਆਂ। ਤਰਤ ਪਤਾ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰਤ ਤਬਲ ਆਕਾਸ਼ ਸੁਣੀਐ ਪੋਹ ਨਾ ਸਕੇ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣ ਐ ਦੁੱਖ ਪਾਪ ਕਰਨ। ਇਹ ਜਿਹੜਾ ਨਾਮ ਦਾ ਸੁਣਨਾ ਹੈ, ਇਸੇ ਨੂੰ ਬਾਬਾ ਗੁਰੂ ਮਹਾਰਾਜ ਕਹਿ ਰਹੇ ਸਾਚ ਕਹੋ ਸੁਣ ਲਿਓ ਸਭ ਹੈ। ਜਿਹੜਾ ਸੁਣਨਾ ਹੈ ਬਹੁਤ ਜ਼ਰੂਰੀ ਹੈ। ਇਹ ਹੈ ਪਹਿਲਾ ਪੌਡਾ ਸ਼ਬਦ ਸੁਰਤ ਦੀ ਖੇਡ ਦਾ, ਵੀ ਧਿਆਨ ਕਿੱਥੇ ਰੱਖਣਾ, ਸੁਣਨ 'ਚ ਧਿਆਨ ਰੱਖਣਾ ਹੈ। ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ, ਕਬੂ ਨਾ ਛੋਡੂੰ ਹਰ ਕਾ ਨਾਮ। ਇਸ ਕਰਕੇ ਜਿਹੜਾ ਵੀ ਜਪਦੇ ਹੈ ਅੰਤਰਮੁਖੀ ਹੋ ਕੇ ਜਪਣਾ ਹੈ, ਇਹਦਾ ਮਤਲਬ ਹੈ ਵਿਚਾਰ ਬਾਹਰ ਨਹੀਂ ਜਾਣ ਦਿੰਦੇ, ਔਰ ਇਹੋ ਮੁਕਤੀ ਦਾ ਰਾਸਤਾ। ਬਾਬਾ ਨਾਨਕ ਪੋਲੇ ਜੇ ਮੁਕਤੀ ਰਾਸਤਾ ਦੱਸਦੇ ਨੇ, ਪਈ ਘਰੇ ਰਹੋ ਰੇ ਮਾਨ ਮੁਗਦ ਏਆਨੇ, ਰਾਮ ਜਪਹੋ ਅੰਤਰ ਗਤੇ ਧਿਆਨੇ, ਲਾਲਚ ਛੋਡੇ ਰਚੋ ਅਪਰੰਪਰੇ, ਇਉਂ ਪਾਵੋ ਮੁਕਤ ਦੁਆਰਾਏ। ਮਨ ਨੂੰ ਠੋਕ ਠੋਕ ਕੇ ਅੰਦਰ ਰੱਖਣਾ, ਮਨ ਕੋਈ ਚੀਜ਼ ਨਹੀਂ ਹੈ, ਆਪਣੇ ਵਿਚਾਰਾਂ ਨੂੰ ਰੋਕਣਾ ਹੈ। ਮਨ ਵਿਚਾਰ ਹੀ ਹੈ, ਮਨ ਤੇ ਜੋਤ ਸਰੂਪ ਹੈ, ਮਨ ਤੇ ਜੋਤ ਸਰੂਪ ਹੈ।
ਪਰ ਇਹਦੇ ਇੰਨੇ ਗੰਦੇ ਵਿਚਾਰ ਹੋਏ ਆ, ਕਾਲਾ ਸਿਆਹ ਮਨ ਐਸਾ ਹੈ, ਅਸਲ 'ਚ ਕੋਈ ਚੀਜ਼ ਨਹੀਂ ਹੈ, ਅਸਲ 'ਚ ਜੋਤ ਹੈ। ਜਿੱਦਾਂ ਇੱਕ ਖਿੱਦੂ ਦੇ ਦੁਆਲੇ ਲੀਰਾਂ ਹੋਣ, ਲੀਰਾਂ ਉਤਲਾ ਖਿੱਦੂ ਦੀਆਂ ਲੀਰ ਲਾਓ, ਥੱਲੇ ਹੋਰ ਲੀਰ ਆ, ਹੋਰ ਲਾਓ, ਲਾਉਂਦੇ ਜਾਓਗੇ ਮਗਰੋਂ ਕੁਛ ਨਹੀਂ ਹੈਗਾ।
ਇਸ ਤਰ੍ਹਾਂ ਮਨ ਰਹਿੰਦਾ ਨਹੀਂ ਹੈ, ਇਹਦੇ ਆਲੇ ਦੁਆਲੇ ਜਿਹੜੇ ਸਾਡੇ ਵਿਚਾਰ ਹੈ ਜਨਮਾਂ ਜਨਮਾਂ ਤੋਂ, ਉਹਦੇ ਨਾਲ ਕਰਮ ਕਾਂਡ ਆ ਸਾਰੇ ਵਿਚਾਰ, ਇਹਦੇ ਨਾਲ ਐਡਾ ਭਾਰਾ ਕਾਲਾ ਸਿਆਹ ਇਹਦਾ ਵਿਚਾਰ, ਇਹ ਖੜੋਂਦਾ ਨਹੀਂ ਅੰਦਰ, ਇਹਨੂੰ ਆਦਤ ਨਹੀਂ ਅੰਦਰ ਖੜੋਣ ਦੀ, ਇਹ ਸਦਾ ਹੀ ਬਾਹਰ ਰਹਿੰਦਾ ਹੈ। ਇਸ ਕਰਕੇ ਅੰਧਲਾ ਨੀਚ ਜਾਤ ਪਰਦੇਸੀ ਖੇਨ ਆਵੇ ਤਿਲ ਜਾਵੇ, ਤਾਂ ਕਿ ਸੰਗਤੇ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ। ਇਹ ਜਿਹੜੇ ਵਿਚਾਰ ਬਾਹਰ ਜਾਣੇ ਹੈ ਇਹਨਾਂ ਨੂੰ ਅੰਦਰ ਰੱਖਣੇ, ਆਪਣੇ ਵਿਚਾਰਾਂ ਫੁਰਨਿਆਂ 'ਤੇ ਸਵਾਰੀ ਕਰਨੀ, ਕੋਈ ਵਿਚਾਰ ਉਸ ਵੇਲੇ ਨਹੀਂ ਕਰਨਾ ਭਗਤੀ ਦਾ, ਪਰ ਉਹਦੇ 'ਚ ਜੁੱਟ ਜਾਣਾ, ਉਹਨੂੰ ਕਹਿੰਦੇ ਅੰਤਰਗਤ ਧਿਆਨੇ, ਔਰ ਇਹੋ ਹੀ ਵਿਚਾਰਾਂ ਦਾ ਅੰਦਰ ਰੱਖਣਾ ਸਾਰਾ ਕੁਛ ਹੀ, ਇਹ ਫਿਰ ਸ਼ਬਦ ਸੁਰਤ ਦੀ ਖੇਡ ਬਣ ਜਾਂਦੀ। ਉਹਨਾਂ 'ਚ ਇੱਕ ਨਾਮ ਸੁਣਦਾ ਨਹੀਂ, ਜਿਨ ਚੱਕਰ ਨਾਮ ਤੂੰ ਸੁਣਦਾ ਉਹਨਾਂ ਚੱਕਰ ਤੇਰਾ ਅੰਦਰ ਹੈ ਮਨ, ਜਦੋਂ ਤੂੰ ਸੁਣਦਾ ਨਹੀਂ ਹੈ ਜਪ ਰਿਹਾ ਹੈ, ਤੇਰਾ ਮਨ ਕਿਤੇ ਗਿਆ ਸੀ। ਮੋਟੀ ਜਿਹੀ ਮਿਸਾਲ ਦਿੰਦੇ ਹਾਂ, ਹੱਡੀਆਂ ਸਾਡੇ ਨਾਲ ਹੀ ਵਰਤ ਰਹੀਆਂ, ਉਹ ਤਿੰਨ ਚਾਰ ਪੌੜੀਆਂ ਜਪਦੀਆਂ ਬੜੀਆਂ ਇਕੱਠੀਆਂ ਆਉਂਦੀਆਂ, ਇੱਕ ਮਾਈ ਜੁਗਤ ਵਈ ਤਿੰਨ ਚੇਲੇ ਪ੍ਰਮਾਣ ਮੁੰਦਾ ਸੰਤੋਖ ਸਰਮ ਪਦ ਝੋਲੀ ਭੁਗਤ ਗਿਆਨ ਦਿਆ। ਅਸੀਂ ਪੜ੍ਹਦੇ ਜਾਣਾ ਗਾਂਹ ਜਾ ਕੇ, ਕਹਿੰਦੇ ਯਾਰ ਉਹ ਇੱਕ ਮਾਈ ਜੁਗਤ ਵਿਆਈ ਪੜ੍ਹ ਲਈ ਸੀ ਕਿ ਨਹੀਂ, ਕਿਉਂਕਿ ਉਸ ਵੇਲੇ ਧਿਆਨ ਨਹੀਂ ਸੀ ਸੁਣਨ 'ਚ। ਉਹ ਫਿਰ ਦੁਬਾਰਾ ਬੈਕ ਗੇਅਰ ਲਾ ਕੇ ਤੇ ਕਹੀਦਾ ਕਿਤੇ ਪਾਪ ਨਾ ਹੋ ਜਾਏ, ਉਹ ਪੌੜੀ ਰਹਿ ਗਈ ਹੈ, ਉਹ ਫਿਰ ਏਕਾ ਮਾਈ ਜੁਗਤ ਵੈ ਪਾ ਹੋ ਜਾਂਦਾ। ਇਹੋ ਹੀ ਸੁਰਤ ਦੀ ਖੇਡ ਹੈ ਵੀ ਜਿਹੜਾ ਜਪਣਾ ਹੈ ਉਹਨੂੰ ਸੁਣਨਾ, ਜੇ ਸੁਣਦੇ ਨਹੀਂ ਤਾਂ ਤੁਹਾਡੇ ਵਿਚਾਰ ਬਗ ਗਏ ਹੈ। ਇਸੇ ਕਰਕੇ ਰਾਮ ਜਪੋ ਅੰਤਰ ਗਤੇ ਧਿਆਨੇ, ਰਾਮ ਜਪੋ ਅੰਤਰ ਗਤੇ ਧਿਆਨ, ਜਿਹੜਾ ਆਖਦਾ ਉਹਨੂੰ ਸੁਣਨ। ਇੱਕੇ ਆਖਿਆ ਸਬਦ ਪਾਖੈ ਅਰਦ ਉਰਦ ਦੇਨ ਰਾਤੇ, ਆਖਣ ਔਖਾ ਸੁਣਨਾ ਔਖਾ, ਆਖਣ ਜਾਪੇ ਆਖ ਇੱਕੇ ਆਖਿਆਖ ਸਬਦ ਪਾਖ ਅਰਦ ਉਰਦ ਦੇਨ ਰਾਤੇ।
Hmm.